ਸਤਨਾਮ ਵਾਹਿਗੁਰੂ ਸਾਹਿਬ ਜੀ। ਚਾਉ ਪਈ ਜੋ ਹਜੂਰ ਨਿਜ ਪੰਥ ਰਚਾਇਆ, ਅਬ ਤਿਸ ਨੈ ਹੈ ਬਹੁ ਦੁਖ ਪਾਇਆ। ਕਾਬਲ ਤੇ ਜੋ ਕੁੱਤੋ ਮੰਗਾਇਓ, ਬੰਦਾ ਜਿਮ ਉਸ ਚਹੀਅਤ ਗਲਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀ, ਸ਼ਾਮਾ ਦੇ ਦੀਵਾਨ ਗੁਰੂ ਚਰਨਾਂ ਚ ਸਜੇ ਹਨ ਔਰ ਗੁਰੂ ਸਾਹਿਬ ਦੀ ਗੋਦ ਵਿਚ ਬੈਠ ਕੇ ਆਪ ਜੀ ਨੇ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਸੰਧਿਆ ਸਮੇਂ ਸੁਣੇ ਰਹਿਰਾਸ, ਕੀਰਤਨ ਕਥਾ ਸੁਣੇ ਹਰ ਜਾਸ, ਇਨ ਮਹਿ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾ ਪੁਰੀ ਕਹੁ ਜਾਏ। ਗੁਰੂ ਕੀ ਬਾਣੀ ਦਾ ਪਾਠ ਔਰ ਕੀਰਤਨ ਕਥਾ ਸੁਣਨ ਵਾਲੇ ਸਿੱਖ ਨੂੰ ਪਰਮਾਤਮਾ ਦੇ ਦੇਸ਼ ਦੀ ਪ੍ਰਾਪਤੀ ਹੁੰਦੀ ਹੈ, ਸੱਚਖੰਡ ਦਾ ਵਾਸੀ ਬਣ ਜਾਂਦਾ ਹੈ, ਜਨਮ ਮਰਨ ਕੱਟਿਆ ਜਾਂਦਾ ਹੈ। ਗੁਰਬਾਣੀ ਦੀ ਸ਼ਕਤੀ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਮਹਾਰਾਜ ਦੀ ਗੋਦ ਵਿਚ ਬੈਠ ਕੇ ਕਥਾ ਪੰਥ ਪ੍ਰਕਾਸ਼ ਗ੍ਰੰਥ ਦੀ ਸਰਵਣ ਕੀਤੀ ਹੈ। ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਸ਼ਹੀਦ, ਜਿਨ੍ਹਾਂ ਨੇ ਇਹ ਕਥਾ ਲਿਖੀ ਹੈ, ਭਾਈ ਮਹਤਾਬ ਸਿੰਘ ਜੀ ਸ਼ਹੀਦ ਦੇ ਪੋਤਰੇ ਸਨ। ਆਪਣੇ ਬਜ਼ੁਰਗਾਂ ਨਾਲ ਬੀਤੀਆਂ ਹੋਈਆਂ, ਆਪਣੇ ਪਰਿਵਾਰ ਨਾਲ ਬੀਤੀਆਂ ਹੋਈਆਂ ਇਹ ਗੱਲਾਂ ਹਨ ਜੋ ਉਹਨਾਂ ਨੇ ਲਿਖੀਆਂ ਹਨ। ਖਾਲਸੇ ਪੰਥ ਦੀ ਮਹਾਨ ਵਿਰਾਸਤ, ਸ਼ਹੀਦਾਂ ਦੀ ਵਿਰਾਸਤ, ਉਹਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਇਹਨਾਂ ਦੀ ਬੜੀ ਵੱਡੀ ਮਹਾਨ ਸ਼ਹਾਦਤ ਹੈ। ਔਰ ਸਾਧ ਸੰਗਤ ਜੀ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੋੜੇ ਜਿਹੇ ਸਿੰਘਾਂ ਨਾਲ ਅਹਿਮਦ ਸ਼ਾਹ ਅਬਦਾਲੀ ਦੀ ਫੌਜਾਂ ਨਾਲ ਜੂਝੇ, ਉਹ ਕਥਾ ਆਪ ਜੀ ਨੇ ਪਿਛਲੇ ਪ੍ਰਕਰਣ ਵਿੱਚ ਸਰਵਣ ਕੀਤੀ ਸੀ। ਅੱਜ ਆਪਾਂ ਸਰਵਣ ਕਰੀਏ ਕਿ ਬਾਬਾ ਜੀ ਦੀ ਆਤਮਾ, ਬਾਬਾ ਜੀ ਸ਼ਹੀਦ ਹੋ ਗਏ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਸਨ ਬੜੀ ਬਹਾਦਰੀ ਨਾਲ ਲੜਦੇ ਸ਼ਹੀਦ ਹੋ ਗਏ। ਉਹਨਾਂ ਸ਼ਹੀਦਾਂ ਦੀਆਂ ਪਵਿੱਤਰ ਆਤਮਾਵਾਂ ਸੱਚਖੰਡ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ ਕਿਸ ਤਰ੍ਹਾਂ ਪਹੁੰਚੀਆਂ, ਉਹਨਾਂ ਨੂੰ ਲੈਣ ਵਾਸਤੇ ਸ਼ਹੀਦ ਸਿੰਘ ਹੀ ਆਏ, ਭਾਈ ਮਨੀ ਸਿੰਘ ਜੀ ਆਏ, ਭਾਈ ਤਾਰੂ ਸਿੰਘ ਜੀ ਆਏ। ਕਿਉਂਕਿ ਜਦੋਂ ਕੋਈ ਸਿੰਘ ਗੁਰੂ ਮਹਾਰਾਜ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰਦਾ ਹੈ ਤਾਂ ਉਹਦੀ ਆਤਮਾ ਨੂੰ ਸ਼ਹੀਦ ਸਿੰਘ ਹੀ ਲੈਣ ਆਉਂਦੇ ਹਨ। ਇਹ ਪੰਥ ਦੇ ਵਿੱਚ ਪੁਰਾਤਨ ਸਮੇਂ ਤੋਂ ਹੀ ਮਾਨਤਾ ਚੱਲੀ ਆਉਂਦੀ ਹੈ। ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਇਹ ਕਥਾ ਬਿਆਨ ਕਰ ਰਹੇ ਨੇ। ਆਓ ਖਾਲਸੇ ਪੰਥ ਦੇ ਮਹਾਨ ਸੂਰਬੀਰ ਯੋਧੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸਾਹਿਬ ਜੀ ਦੀ ਕਥਾ ਦਾ, ਸ਼ਹਾਦਤ ਦੇ ਪ੍ਰਸੰਗ ਦਾ ਵਰਣਨ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਉ ਪਈ ਜੋ ਹਜੂਰ ਨਿਜ ਪੰਥ ਰਚਾਇਆ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਅਕਾਲ ਪੁਰਖ ਵਾਹਿਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਬੇਨਤੀ ਕਰ ਰਹੇ ਹਨ। ਸੱਚਖੰਡ ਵਿਚ ਜਾ ਕੇ ਸ਼੍ਰੀ ਗਰੀਬ ਨਵਾਜ ਜੀ, ਆਪ ਜੀ ਨੇ ਜੋ ਖਾਲਸਾ ਪੰਥ ਸਾਜਿਆ ਸੀ,
ਅਬ ਤਿਸ ਨੈ ਹੈ ਬਹੁ ਦੁਖ ਪਾਇਆ,
ਉਸ ਖਾਲਸੇ ਪੰਥ ਨੇ ਬੜੀਆਂ ਮੁਸੀਬਤਾਂ ਝੱਲ ਲਈਆਂ ਹਨ, ਬੜੇ ਭਾਰੀ ਦੁੱਖ ਕਸ਼ਟ ਸਿੰਘਾਂ ਨੇ ਸਹਾਰੇ ਹਨ, ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਹੋਏ ਹਨ ਔਰ ਪੰਜਾਬ ਦੀ ਚੱਪਾ ਚੱਪਾ ਧਰਤੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਗਈ ਹੈ। ਆਪ ਜੀ ਦੇ ਗੁਰਦੁਆਰਿਆਂ ਗੁਰਧਾਮਾਂ ਦੀ ਵੀ ਜ਼ਾਲਮ ਨੇ ਬਹੁਤ ਬੇਅਦਬੀ ਕੀਤੀ ਹੈ।
ਕਾਬਲ ਤੇ ਜੋ ਕੁੱਤੋ ਮੰਗਾਇਓ।
ਕਾਬਲੀ ਕੁੱਤਾ ਤੁਸੀਂ ਮੰਗਵਾਇਆ ਸੀ ਸੱਚੇ ਪਾਤਸ਼ਾਹ ਜੀ, ਅਹਿਮਦ ਸ਼ਾਹ ਅਬਦਾਲੀ ਵੱਲ ਇਸ਼ਾਰਾ ਹੈ, ਕਿਉਂਕਿ ਇਹ ਬਚਨ ਸੌ ਸਾਖੀ ਵਿੱਚ ਵੀ ਆਉਂਦੇ ਹਨ। ਜਿਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਖਾਲਸੇ ਦੇ ਮੁਖੀ ਸਿੰਘਾਂ ਨੇ ਪੁੱਛਿਆ, ਗਰੀਬ ਨਵਾਜ ਪਾਤਸ਼ਾਹ ਆਪ ਜੀ ਬਚਨ ਕਰ ਰਹੇ ਹੋ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਮਹਾਰਾਜ ਮੁੱਠੀ ਭਰ ਸਿੰਘ ਹਨ, ਆਟੇ ਚ ਲੂਣ ਜਿੰਨੀ ਵੀ ਖਾਲਸੇ ਦੀ ਗਿਣਤੀ ਨਹੀਂ ਹੈ, ਔਰ ਮੁਗਲਾਂ ਦੀ ਬਾਦਸ਼ਾਹੀ ਚੜ੍ਹਦੇ ਤੋਂ ਛਿਪਦੇ ਤੱਕ ਪੂਰੇ ਹਿੰਦੁਸਤਾਨ ਵਿੱਚ 22 ਸੂਬਿਆਂ ਦੇ ਮਾਲਕ ਹਨ ਮੁਗਲ ਬਾਦਸ਼ਾਹ ਔਰੰਗਜ਼ੇਬ। ਮਹਾਰਾਜ ਖਾਲਸਾ ਥੋੜਾ ਜਿਹਾ ਹੈ, ਸਵਾਇਆ ਹੈ, ਮੁੱਠੀ ਭਰ ਸਿੰਘ ਇਹਨਾਂ ਮੁਗਲਾਂ ਨੂੰ ਕਿਵੇਂ ਮਾਰਨਗੇ? ਇਹ ਮੁਗਲਾਂ ਦੀ ਏਡੀ ਵੱਡੀ ਬਾਦਸ਼ਾਹਤ ਕਿਸ ਤਰ੍ਹਾਂ ਖਤਮ ਹੋਵੇਗੀ? ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਜੀ ਵੀ ਲਿਖਦੇ ਨੇ, ਕੌਣ ਜਾਣੇ ਦੇਂਗੇ ਪਾਤਸ਼ਾਹਤ ਉਲਟਾਏ ਕੇ। ਕੌਣ ਜਾਣਦਾ ਸੀ ਇਹ ਮੁੱਠੀ ਭਰ ਸਿੰਘ ਪਾਤਸ਼ਾਹੀ ਤਖ਼ਤ ਉਲਟਾ ਦੇਣਗੇ? ਸਿੰਘਾਂ ਨੇ ਪੁੱਛਿਆ, ਮਹਾਰਾਜ ਥੋੜਾ ਜਿਹਾ ਖਾਲਸਾ ਇੰਨੀ ਵੱਡੀ ਬਾਦਸ਼ਾਹਤ ਨੂੰ ਕਿਸ ਤਰ੍ਹਾਂ ਖਤਮ ਕਰੇਗਾ, ਕਿਵੇਂ ਨੇਸ ਤੋਂ ਨਾਬੂਦ ਕਰੇਗਾ? ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਖਿਆ, ਸਿੰਘੋ ਆਪ ਲੜੂ ਨਾ ਫੌਜ ਲੜਾਉ, ਭੱਟ ਵੀਰ ਨ ਸੇਤੀ ਬਾਂਧ ਮੰਗਾਊ, ਨਾ ਛਾਡੂ ਖਲਕ ਨਾ ਛਾਡੂ, ਬਰਫ ਪਰਬਤ ਕਾਟੂ ਇਰਾਨ ਖੁਰਾਸਾਨ ਕੇ, ਮੇਰੋ ਨਾਂ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸ ਖਲੋਨਾ, ਸਭ ਖਲਕਤ ਰਾਜ ਸਾਜ ਬਾਂਧ ਮੰਗਾਊ ਗੋਸ਼ਿਕ ਮਾਨ ਕੇ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘੋ ਅਸੀਂ ਕਾਬਲ ਤੋਂ ਕੁੱਤਾ ਮੰਗਵਾਵਾਂਗੇ, ਕਾਬਲ ਤੇ ਕੁੱਤਾ ਮੰਗਵਾਉ, ਉਹਨਾਂ ਤੇ ਇਨਕਾ ਨਾਸ ਕਰਾਊ। ਕਾਬਲੀ ਕੁੱਤਾ ਕੌਣ ਹੈ? ਅਹਿਮਦ ਸ਼ਾਹ ਅਬਦਾਲੀ। ਖਾਲਸਾ ਜੀ ਜਦੋਂ ਅਬਦਾਲੀ ਆਉਂਦਾ ਸੀ, ਭਾਵੇਂ ਸਿੰਘਾਂ ਦਾ ਵੀ ਨੁਕਸਾਨ ਬਹੁਤ ਹੁੰਦਾ ਸੀ, ਪਰ ਮੁਗਲਾਂ ਦੀਆਂ ਜੜ੍ਹਾਂ ਖੋਖਲੀਆਂ ਕਰ ਜਾਂਦਾ ਸੀ, ਉਹਦਾ ਖਾਲਸੇ ਨੂੰ ਲਾਭ ਵੀ ਹੋਇਆ ਹੈ। ਸੋ ਭਾਈ ਗੁਰਬਖਸ਼ ਸਿੰਘ ਜੀ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰ ਰਹੇ ਨੇ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਉਹ ਜਿਹੜਾ ਕਾਬਲੀ ਕੁੱਤਾ ਅਹਿਮਦ ਸ਼ਾਹ ਅਬਦਾਲੀ ਖਾਲਸੇ ਦੇ ਨਾਲ ਹੀ ਅੜਨ ਲੱਗ ਪਿਆ ਹੈ,
ਬੰਦਾ ਜਿਮ ਉਸ ਚਹੀਅਤ ਗਲਾਇਓ,
ਉਸ ਨੂੰ ਹੁਣ ਗਾਲ ਦੇਣਾ ਚਾਹੀਦਾ, ਨਾਸ ਕਰ ਦੇਣਾ ਚਾਹੀਦਾ, ਜਿਸ ਨੇ ਇਤਨਾ ਖਾਲਸੇ ਦਾ ਨੁਕਸਾਨ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ।
ਬਹੁਤ ਦੁੱਖ ਇਨ ਖਾਲਸਾ ਦਇਓ।
ਬਾਬਾ ਗੁਰਬਖਸ਼ ਸਿੰਘ ਜੀ ਬੇਨਤੀ ਕਰ ਰਹੇ, ਸੱਚੇ ਪਾਤਸ਼ਾਹ ਇਸ ਅਬਦਾਲੀ ਨੇ ਖਾਲਸੇ ਨੂੰ ਵੱਡੇ ਭਾਰੀ ਦੁੱਖ ਦਿੱਤੇ ਹਨ, ਐਸੇ ਨਾ ਭੁੱਲਣ ਵਾਲੇ ਜ਼ਖਮ ਦਿੱਤੇ ਹਨ, ਵੱਡਾ ਘੱਲੂ ਘਾਰਾ ਕੀਤਾ ਹੈ।
ਅਬ ਇਸ ਚਹੀਅਤ ਫੇਰ ਨਾ ਆਇਓ,
ਹੁਣ ਇਹ ਦੁਬਾਰਾ ਆਉਣਾ ਨਹੀਂ ਚਾਹੀਦਾ, ਹੁਣ ਇਹਦਾ ਕਾਲ ਹੋ ਜਾਣਾ ਚਾਹੀਦਾ, ਇਹ ਨਰਕਾਂ ਵਿੱਚ ਜਾਣਾ ਚਾਹੀਦਾ ਹੈ।
ਤੇਰੋ ਖਾਲਸੋ ਆਪ ਲੜਵਾਇਓ,
ਇਹ ਸੱਚੇ ਪਾਤਸ਼ਾਹ ਤੇਰਾ ਖਾਲਸਾ ਲੜ ਲੜ ਕੇ ਸ਼ਹੀਦੀਆਂ ਪਾ ਰਿਹਾ ਹੈ, ਪਰ ਮਹਾਰਾਜ ਹੁਣ ਇਹ ਜ਼ੁਲਮ ਸਿਹਾ ਨਹੀਂ ਜਾਂਦਾ, ਜੋ ਗੁਰਦੁਆਰਿਆਂ ਦੀ ਗੁਰਧਾਮਾਂ ਦੀ ਬੇਅਦਬੀ ਅਬਦਾਲੀ ਕਰਦਾ ਉਹ ਦੇਖੀ ਨਹੀਂ ਜਾਂਦੀ,
ਇਨ ਹੀ ਤੇ ਸਭ ਦੁਸ਼ਟ ਮਰਵਾਇਓ।
ਮਹਾਰਾਜ ਆਪ ਜੀ ਨੇ ਖਾਲਸੇ ਨੂੰ ਬਲ ਬਖਸ਼ੋ, ਖਾਲਸੇ ਨੂੰ ਤਾਕਤ ਬਖਸ਼ੋ, ਖਾਲਸੇ ਕੋਲੋਂ ਹੀ ਦੁਸ਼ਟਾਂ ਨੂੰ ਮਰਵਾ ਲਓ, ਮੁਗਲਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹਨ, ਤੇ ਪਠਾਣਾ ਦਾ ਵੀ ਹੁਣ ਮੂੰਹ ਭੰਨ ਦਿਓ ਤੇ ਮੁੜ ਕੇ ਪੰਜਾਬ ਨੂੰ ਨਾ ਆਉਣ।
ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹੇ,
ਕਿਰਪਾ ਕਰੋ ਹੁਣ ਪੰਜਾਬ ਦੀ ਦੌਲਤ ਨੂੰ ਬਗਾਨੇ ਲੁੱਟ ਕੇ ਨਾ ਲੈ ਜਾਣ, ਹੁਣ ਅਫਗਾਨਿਸਤਾਨ ਦੇ ਰਸਤੇ ਬੰਦ ਕਰਵਾ ਦਿਓ ਸੱਚੇ ਪਾਤਸ਼ਾਹ। ਪੰਜਾਬ ਦੀ ਦੌਲਤ ਗੁਰੂ ਕੇ ਖਾਲਸੇ ਦੀ ਹੈ ਤੇ ਗੁਰੂ ਕਾ ਖਾਲਸਾ ਹੀ ਇਸ ਨੂੰ ਛਕੇ।
ਦੱਖਣੀ ਪੱਛਮੀ ਕਿਮ ਲੈ ਜਾਹੇ,
ਮਹਾਰਾਜ ਕਦੀ ਦੱਖਣ ਤੋਂ ਮਰੱਟੇ ਆ ਜਾਂਦੇ ਹੈ ਤੇ ਕਦੀ ਪੱਛਮ ਤੋਂ ਪਠਾਣ ਆ ਜਾਂਦੇ ਹੈ, ਕਿਰਪਾ ਕਰੋ ਦੱਖਣ ਦੇ ਮਰੱਟਿਆਂ ਦਾ ਤੇ ਪੱਛਮ ਦੇ ਪਠਾਣਾਂ ਦਾ ਬੂਹਾ ਬੰਦ ਕਰ ਦਿਓ।
ਬਚਨ ਸਿੰਘ ਸੁਣ ਗੁਰ ਖੁਸ਼ ਭਏ,
ਸ੍ਰੀ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਸੱਚਖੰਡ ਦਰਬਾਰ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਦੀ ਰੂਹ ਅਰਦਾਸ ਕਰ ਰਹੀ ਹੈ ਤੇ ਮਹਾਰਾਜ ਖੁਸ਼ ਹੋ ਰਹੇ ਹਨ।
ਤਥਾ ਅਸਤੂ ਸਤ ਗੁਰ ਬਚ ਕਹੇ।
ਕਲਗੀਧਰ ਕਹਿਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਤਥਾ ਅਸਤੂ ਐਸਾ ਹੀ ਹੋਵੇਗਾ, ਕਿਉਂਕਿ ਸਾਧ ਸੰਗਤ ਜੀ ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਸਤਿਗੁਰੂ ਸਦਾ ਹੀ ਜਾਗਤ ਰੂਪ ਵਿੱਚ ਦਿਸਦੇ ਹਨ। ਸਤਿਗੁਰ ਜਾਗਤਾ ਹੈ ਦਿਓ, ਕਦੀ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਣੇ ਤੋਂ ਓਹਲੇ ਨਾ ਸਮਝੀਏ। ਭੱਟਾਂ ਦੇ ਸਵਈਆਂ ਵਿੱਚ ਬਚਨ ਆਉਂਦਾ, ਸੋ ਕੌਣ ਕਹੈ ਸ੍ਰੀ ਗੁਰੂ ਮੋਇਓ, ਕੌਣ ਕਹਿੰਦਾ ਗੁਰੂ ਸਾਹਿਬ ਸਰੀਰ ਕਰਕੇ ਲੋਪ ਹੋ ਗਏ ਨੇ, ਖਤਮ ਹੋ ਗਏ ਨੇ? ਨਹੀਂ, ਸਾਡੀਆਂ ਅੱਖਾਂ ਤੋਂ ਜ਼ਰੂਰ ਓਹਲੇ ਨੇ, ਪਰ ਬਾਬਾ ਗੁਰਬਖਸ਼ ਸਿੰਘ ਜੀ ਵਰਗਿਆਂ ਦੀਆਂ ਅੱਖਾਂ ਦੇ ਸਾਹਮਣੇ ਨੇ। ਬਾਬਾ ਗੁਰਬਖਸ਼ ਸਿੰਘ ਜੀ ਬਚਨ ਕਰ ਰਹੇ ਸਤਿਗੁਰਾਂ ਦੇ ਨਾਲ ਕਿ ਮਹਾਰਾਜ ਹੁਣ ਅਬਦਾਲੀ ਦਾ ਦਰਵਾਜ਼ਾ, ਅਫਗਾਨਿਸਤਾਨ ਦਾ ਦਰਾ ਖੈਬਰ ਬੰਦ ਹੋਣਾ ਚਾਹੀਦਾ ਹੈ, ਤੇ ਮਹਾਰਾਜ ਖੁਸ਼ ਹੋ ਕੇ ਬਚਨ ਕਰਦੇ ਹਨ।
ਸ਼ਾਹੋ ਜਹੰਨਮ ਉਤ ਸਾਲੇ ਗਯੋ,
ਕਿ ਬਸ ਬਾਬਾ ਗੁਰਬਖਸ਼ ਸਿੰਘ ਜੀ ਹੋਰ ਕਹਿਣ ਦੀ ਲੋੜ ਨਹੀਂ, ਇਸੇ ਸਾਲ ਅਬਦਾਲੀ ਜਹੰਨਮ ਨੂੰ ਚਲਾ ਜਾਏਗਾ, ਨਰਕਾਂ ਨੂੰ ਚਲਾ ਜਾਏਗਾ, ਤੇ ਉਸੇ ਸਾਲ ਹੀ ਇਹ ਜਹੰਨਮ ਚਲਾ ਗਿਆ।
ਸਰਬੱਤ ਖਾਲਸਾ ਇਸ ਵਿਦ ਖੁਸ਼ੀ ਆਇਓ,
ਸਾਰੇ ਖਾਲਸੇ ਨੂੰ ਖੁਸ਼ੀਆਂ ਦੀ ਇਹ ਖਬਰ ਮਿਲੀ, ਸੱਚਖੰਡ ਵਿੱਚ ਵੀ ਤੇ ਮਾਤ ਲੋਕ ਵਿੱਚ ਵੀ।
ਅੱਗੇ ਸੁਣੋ ਸੋ ਪਿਛਲੀ ਬਾਤ,
ਪਿਛਲੀ ਗੱਲ ਸੁਣੋ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪਰਿਕਰਮਾ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਪਾਵਨ ਸਰੂਪ ਪਏ ਹਨ, ਕਿਤੇ ਸਿੰਘਾਂ ਦੇ ਸਰੀਰ ਕੱਟੇ ਵੱਢੇ ਪਏ ਹਨ, ਤੇ ਕਿਤੇ ਅਬਦਾਲੀ ਦੀ ਫੌਜ ਦੀ ਲਾਸ਼ਾਂ ਪਈਆਂ ਹਨ।
ਗਿਰਜੇ ਮੁੜ ਜਿਮ ਸਿੰਘਣ ਕਰ ਘਾਤ,
ਅਫਗਾਨਿਸਤਾਨ ਤੋਂ ਆਏ ਹੋਏ ਗਿਰਜਿਆਂ ਨੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਸਿੰਘ ਮੁੱਠੀ ਭਾਰ ਸਨ, ਉਹ ਇਸ ਤਰ੍ਹਾਂ ਸਨ ਜਿਵੇਂ ਆਟੇ 'ਚ ਲੂਣ ਹੋਵੇ। ਥੋੜੇ ਜਿਹੇ ਸਿੰਘਾਂ ਨੂੰ ਸ਼ਹੀਦ ਕਰਕੇ ਅਬਦਾਲੀ ਦੀ ਫੌਜ
ਦੋਹਰਾ ਗਿਲਜਨ ਡੇਰਾ ਤਾਉ ਕੀਓ ਕਿਲਾ ਭੰਗੀਓ ਪਾਸ,
ਰਾਤ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਭੰਗੀਆਂ ਦੇ ਕਿਲੇ ਤੇ, ਜਿੱਥੇ ਭੰਗੀਆਂ ਦਾ ਕਿਲਾ ਅੰਮ੍ਰਿਤਸਰ ਵਿੱਚ ਪ੍ਰਸਿੱਧ ਹੈ, ਉਸ ਜਗ੍ਹਾ ਤੇ ਡੇਰਾ ਕੀਤਾ ਸੀ।
ਰਾਤ ਪਰੀ ਖਾਲਸੋ ਜਗਿਓ ਨਿਕਸ ਖਾਤਨ ਗੱਡਨ ਖੱਡਣ ਵਾਸ,
ਜਦੋਂ ਰਾਤ ਪਈ ਜਿਹੜੇ ਮਾਝੇ ਦੇ ਸਿੰਘ ਜੰਗਲਾਂ ਚ ਲੁਕੇ ਹੋਏ ਸਨ, ਖੱਡਾਂ ਵਿਚ ਬੈਠੇ ਸਨ, ਝਾੜਾਂ ਵਿਚ ਬੈਠੇ ਸਨ, ਕਮਾਦਾਂ ਚ ਬੈਠੇ ਸਨ, ਉਨ੍ਹਾਂ ਨੂੰ ਖਬਰ ਪਹੁੰਚੀ ਕਿ ਅਬਦਾਲੀ ਨੇ ਸ੍ਰੀ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਹੈ, ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸ਼ਹੀਦੀਆਂ ਪਾ ਗਏ ਹਨ। ਤਾਂ ਉਨ੍ਹਾਂ ਸੂਰਬੀਰ ਸਿੰਘਾਂ ਨੇ ਅੰਮ੍ਰਿਤਸਰ ਵੱਲ ਹੱਲਾ ਬੋਲ ਦਿੱਤਾ,
ਜਾਓ ਪਈ ਗਿਲਜੇ ਥੱਕ ਵੈ ਮੂਧੇ ਪਏ,
ਅਬਦਾਲੀ ਦੇ ਗਿਲਜੇ ਥੱਕ ਕੇ ਮੂਧੇ ਪਏ ਸਨ, ਸੁੱਤੇ ਪਏ ਸਨ ਰਾਤ ਨੂੰ,
ਘੋੜੇ ਕਈ ਖਾਲਸੇ ਕੱਢ ਲਏ।
ਸਿੰਘਾਂ ਨੇ ਹੱਲਾ ਬੋਲ ਕੇ ਪਹਿਲਾਂ ਨੇ ਘੋੜਿਆਂ ਦੇ ਰੱਸੇ ਵੱਢੇ, ਸਭ ਤੋਂ ਪਹਿਲਾਂ ਘੋੜੇ ਕੱਢੇ, ਕਿਉਂਕਿ ਜਦੋਂ ਘੋੜੇ ਕਿਸੇ ਦੇ ਲੈ ਜਾਈਏ ਤੇ ਉਹ ਦੌੜਨ ਜੋਗਾ ਨਹੀਂ ਰਹਿੰਦਾ, ਉਹਨੂੰ ਹਫੜਾ ਦਫੜੀ ਪੈ ਜਾਂਦੀ, ਜੰਗ ਦੇ ਤਰੀਕੇ ਹੁੰਦੇ ਆ। ਸੂਰਬੀਰ ਸਿੰਘਾਂ ਨੇ ਘੋੜੇ ਕੱਢ ਲਏ ਸਾਰੇ,
ਮਾਰ ਗਿਲਜਨ ਕਿਨ ਬਦਲੇ ਲਏ,
ਪਏ ਹੋਏ ਗਿਲਜਿਆਂ ਨੂੰ ਤੇਗਾਂ ਨਾਲ ਝਟਕ ਕੇ ਬਦਲੇ ਲਏ ਨੇ ਸ੍ਰੀ ਦਰਬਾਰ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੇ।
ਬਹੁਤ ਅਕਾਏ ਸੌਣ ਨਾ ਦਏ,
ਅਬਦਾਲੀ ਦੀ ਫੌਜ ਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਖਾਲਸੇ ਨੇ, ਕਦੀ ਕਿਸੇ ਪਾਸਿਓਂ ਹੱਲਾ ਕਰਕੇ ਪੈ ਜਾਂਦੇ, ਕਦੀ ਕਿਸੇ ਪਾਸਿਓਂ, ਤੇ ਅਕਾ ਦਿੱਤਾ ਅਬਦਾਲੀ ਦੀ ਫੌਜ ਨੂੰ।
ਗਿਲਜਨ ਕੀਨੋ ਕੂਚ ਪਰਾਤ,
ਸਵੇਰੇ ਦਿਨ ਚੜ੍ਹਦਿਆਂ ਹੀ ਗਿਲਜਿਆਂ ਨੇ ਅੰਮ੍ਰਿਤਸਰ ਤੋਂ ਚਾਲੇ ਪਾ ਦਿੱਤੇ।
ਰਲੇ ਸ਼ਾਹੇ ਸੋ ਜੰਡਾਲੇ ਜਾਤ,
ਅਬਦਾਲੀ ਸ਼ਾਮ ਨੂੰ ਹੀ ਜੰਡਿਆਲੇ ਆ ਗਿਆ ਸੀ ਤੇ ਉਹਦੀ ਫੌਜ ਪਿੱਛੇ ਅੰਮ੍ਰਿਤਸਰ ਸੀ। ਅਗਲੇ ਦਿਨ ਸਵੇਰੇ ਹੀ ਜੰਡਿਆਲੇ ਫੌਜ ਪਹੁੰਚ ਗਈ ਗਿਲਜਿਆਂ ਦੀ।
ਅਬ ਸੁਣੋ ਸ਼ਹੀਦਨ ਲੋਥਨ ਬਾਤ,
ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀਆਂ ਸ਼ਹੀਦਾਂ ਸਿੰਘਾਂ ਦੀਆਂ ਲੋਥਾਂ ਸਨ, ਉਨ੍ਹਾਂ ਦੇ ਸ਼ਹੀਦ ਸਿੰਘਾਂ ਦੇ ਸਰੀਰ ਸਨ,
ਸਿੰਘਣ ਫੂਕ ਦਈ ਜਿਹੇ ਭਾਂਤ,
ਉਨ੍ਹਾਂ ਦੇ ਸੰਸਕਾਰ ਕਿਸ ਤਰ੍ਹਾਂ ਕੀਤੇ ਖਾਲਸੇ ਪੰਥ ਨੇ।
ਪਰੀ ਨਿਸਾ ਗਿਲਜੇ ਹਟ ਗਏ,
ਜਦੋਂ ਗਿਲਜੇ ਭੱਜ ਗਏ, ਗਿਲਜੇ ਚਲੇ ਗਏ, ਪਠਾਣਾ ਦੀ ਫੌਜ ਇਥੋਂ ਕੂਚ ਕਰ ਗਈ।
ਸਿੰਘ ਖਬਰਨ ਕੋ ਤਾਉ ਤਹਿ ਆਏ,
ਸਿੰਘ ਜੰਗਲਾਂ ਚੋਂ ਨਿਕਲੇ ਅੰਮ੍ਰਿਤਸਰ ਖਬਰਾਂ ਲੈਣ ਲਈ ਆ ਗਏ, ਸਾਰਾ ਪੰਥ ਇਕੱਠਾ ਹੋ ਗਿਆ।
ਬਿਨ ਸਾਸਨ ਸਭ ਲੋਥਾਂ ਪਾਈ,
ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਸਰੋਵਰ ਦੇ ਕਿਨਾਰੇ ਤੇ ਵੱਖੋ ਵੱਖ ਥਾਵਾਂ ਤੇ ਸ਼ਹੀਦਾਂ ਸਿੰਘਾਂ ਦੇ ਪਾਵਨ ਸਰੀਰ ਪਏ ਸਨ, ਤੇ ਕਿਸੇ ਦੇ ਵਿਚ ਵੀ ਸਵਾਸ ਨਹੀਂ ਸੀ, ਯਾਨੀ ਸਾਰੇ ਹੀ ਸ਼ਹੀਦ ਹੋ ਚੁੱਕੇ ਸਨ।
ਆਪਣਾ ਬੇਗਾਨਾ ਸਮਝਿਓ ਨਾ ਜਾਈ,
ਪਤਾ ਨਹੀਂ ਸੀ ਲੱਗ ਰਿਹਾ ਆਪਣੇ ਬੇਗਾਨੇ ਦਾ, ਇੰਨੀਆਂ ਲਾਸ਼ਾਂ ਪਠਾਣਾ ਦੀਆਂ ਵਿਚ ਸਿੰਘਾਂ ਦੇ ਸਰੀਰ ਪਏ ਸਨ।
ਮਿਲ ਸਿੰਘਣ ਜਾਓ ਬਾਤ ਠਹਿਰਾਈ,
ਉਹ ਸਿੰਘਾਂ ਨੇ ਫਿਰ ਉਸ ਵੇਲੇ ਗੁਰਮਤਾ ਕਰਕੇ
ਇਕ ਥਾਂ ਸਭਨ ਚਿਖਾ ਚਿਨਾਈ,
ਸਾਰੇ ਸ਼ਹੀਦਾਂ ਸਿੰਘਾਂ ਨੂੰ ਇਕ ਥਾਂ ਤੇ ਸੰਸਕਾਰ ਕਰਨ ਦਾ ਗੁਰਮਤਾ ਕੀਤਾ, ਸਾਰੇ ਸਰੀਰ ਸ਼ਹੀਦਾਂ ਦੇ ਇਕੱਠੇ ਕਰ ਲਏ।
ਚੱਕ ਸਿੰਘਣ ਬਹੁ ਲੱਕੜੀ ਆਣੀ,
ਦੂਰੋਂ ਦੂਰੋਂ ਜੰਗਲ ਚੋਂ ਲੱਕੜੀਆਂ ਲਿਆ ਕੇ ਬਹੁਤ ਸਾਰੀਆਂ ਬਾਲਣ ਇਕੱਠਾ ਕਰਕੇ
ਅਕਾਲ ਬੁੰਗੇ ਕੇ ਪਿੱਛੇ ਠਾਣੀ,
ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲ ਬੁੰਗੇ ਦੇ ਪਿਛਲੇ ਪਾਸੇ, ਅੱਜ ਕੱਲ ਉੱਥੇ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਕਰਕੇ ਅਸਥਾਨ ਬਣਿਆ ਹੋਇਆ, ਉਸ ਅਸਥਾਨ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਜਿੰਨੇ ਸਿੰਘ ਸ਼ਹੀਦ ਹੋਏ ਸੀ ਇੱਕੋ ਜਗ੍ਹਾ ਤੇ ਇਕੱਠੇ ਹੀ ਸਾਰਿਆਂ ਦਾ ਅੰਗੀਠਾ ਤਿਆਰ ਕੀਤਾ ਗਿਆ।
ਦੋਹਰਾ ਇੱਕ ਚਿਖਾ ਪੈ ਸਭ ਧਰੇ, ਦੀਨ ਹੁਤਾਸਨ ਲਾਏ,
ਸਾਰੇ ਸਰੀਰ ਇੱਕ ਚਿਖਾ ਤੇ ਧਰ ਕੇ ਸਾਰੇ ਸਿੰਘਾਂ ਸ਼ਹੀਦਾਂ ਦਾ ਸੰਸਕਾਰ ਇਕੱਠਾ ਕਰ ਦਿੱਤਾ ਗਿਆ।
ਕਰਿਓ ਕੜਾਹ ਸੋ ਤਹ ਹੁਤੋ, ਸਭ ਹੀ ਦਇਓ ਵਰਤਾਏ,
ਸ਼ਹੀਦਾਂ ਸਿੰਘਾਂ ਦੇ ਨਿਮਿਤ ਕੀਰਤਨ ਸੋਹਲੇ ਜੀ ਦਾ ਪਾਠ ਕਰਕੇ ਅਲਾਣੀਆਂ ਦਾ ਪਾਠ ਕੀਤਾ ਗਿਆ, ਕੜਾ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਰਤਾਈ ਗਈ, ਸਾਰੇ ਸ਼ਹੀਦਾਂ ਸਿੰਘਾਂ ਦਾ ਇਉਂ ਸੰਸਕਾਰ ਬਾਬਾ ਗੁਰਬਖਸ਼ ਸਿੰਘ ਜੀ ਦਾ ਕੀਤਾ ਤੇ ਬਾਅਦ ਵਿਚ ਉਥੇ ਪੰਥ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੀ ਯਾਦਗਾਰ ਵਿਚ ਕਾਇਮ ਕੀਤਾ। ਸਾਧ ਸੰਗਤ ਜੀ, ਭਾਈ ਸਾਹਿਬ ਵੀਰ ਸਿੰਘ ਜੀ ਲਿਖਦੇ ਹਨ ਕਿ ਪੁਰਾਤਨ ਸਮੇਂ ਦੀ ਰੀਤੀ ਸੀ, ਹੁਣ ਵੀ ਹੈ, ਕਿ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਬਸੰਤ ਰੁੱਤ ਦੇ ਵਿਚ ਮਾਘੀ ਦੀ ਰਾਤ ਨੂੰ ਪਹਿਲਾ ਜੋ ਪਹਿਲੀ ਰਾਤ ਹੁੰਦੀ ਹੈ ਮਾਘੀ ਤੋਂ, ਉਸ ਦਿਨ ਬਸੰਤ ਰਾਗ ਦਾ ਪ੍ਰਚਲਨ ਹੁੰਦਾ ਹੈ ਤੇ ਬਸੰਤ ਰਾਗ ਦਾ ਪ੍ਰਚਲਨ ਕਰਨ ਦੇ ਲਈ ਅੰਮ੍ਰਿਤਸਰ ਦੇ ਸਾਰੇ ਰਾਗੀ ਇਕੱਠੇ ਹੋ ਕੇ ਸਭ ਤੋਂ ਪਹਿਲੀ ਅਰਦਾਸ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦੇ ਸ਼ਹੀਦ ਗੰਜ ਵਿਖੇ ਹੀ ਕਰਦੇ ਹਨ। ਸਾਰੇ ਰਾਗੀ ਸਿੰਘ ਅਰਦਾਸ ਕਰਕੇ ਪਹਿਲਾ ਸ਼ਬਦ ਉੱਥੇ ਬਸੰਤ ਰਾਗ ਦਾ ਮਹਾਂ ਮਹਾਂ ਮੁਬਾਰਕੀ ਚੜਿਆ ਸਦਾ ਬਸੰਤ ਆਰੰਭ ਕਰਕੇ ਤੇ ਫਿਰ ਸ੍ਰੀ ਦਰਬਾਰ ਸਾਹਿਬ ਅਕਾਲ ਬੁੰਗੇ ਤੇ ਸਾਰੇ ਸੰਸਾਰ ਭਰ ਦੇ ਗੁਰਦੁਆਰਿਆਂ ਵਿਚ ਬਸੰਤ ਰਾਗ ਦਾ ਪ੍ਰਚਲਨ ਹੁੰਦਾ ਹੈ। ਇਹ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਗੁਰਦੁਆਰਾ ਖਾਲਸੇ ਪੰਥ ਨੇ ਬਣਾਇਆ ਹੈ।
ਜਾਓ ਪਈ ਤਤਨ ਮੈਂ ਸਿੰਘ ਤਤ ਰਲ ਗਇਓ,
ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਅਤੇ ਉਨ੍ਹਾਂ ਦੇ ਨਾਲ ਦੇ ਜਿਹੜੇ ਸਿੰਘ ਸਨ ਸ਼ਹੀਦ ਹੋ ਗਏ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਤੱਤਾਂ ਚ ਤੱਤ ਮਿਲ ਗਏ ਤੇ ਜੋਤ ਜੋਤ ਵਿਚ ਸਮਾ ਗਈ, ਗੁਰੂ ਨਾਲ ਸਿੱਖ ਅਭੇਦ ਹੋ ਗਏ।
ਸਥੂਲ ਬਾਪ ਤਜ ਸੂਸ਼ਮ ਲਇਓ,
ਸਥੂਲ ਸਰੀਰ ਛੱਡ ਕੇ ਸੂਕਸ਼ਮ ਧਾਰਨ ਕਰ ਲਏ, ਕਿਉਂਕਿ ਸਾਧ ਸੰਗਤ ਜੀ ਵਿਦਵਾਨਾਂ ਨੇ ਤਿੰਨ ਦੇਹਾਂ ਮੰਨੀਆਂ ਹਨ। ਇੱਕ ਸਾਡੀ ਦੇਹ ਸਥੂਲ ਹੈ ਜੋ ਪੰਜਾਂ ਤੱਤਾਂ ਦੀ ਹੈ, ਇੱਕ ਸੂਕਸ਼ਮ ਹੈ ਜੋ 17 ਤੱਤਾਂ ਦੀ ਹੈ, ਜਿਹਦੇ ਵਿੱਚ 5 ਤਨ ਮਾਤਰਾ ਹਨ ਤੇ 5 ਗਿਆਨ ਇੰਦਰੀਆਂ ਹਨ, 5 ਕਰਮ ਇੰਦਰੀਆਂ ਹਨ, ਮਨ ਤੇ ਬੁੱਧੀ ਪਾ ਕੇ 17 ਬਣ ਜਾਂਦੇ ਹਨ, ਔਰ ਇੱਕ ਉਸ ਤੋਂ ਉੱਪਰ ਕਾਰਨ ਦੇ ਅਗਿਆਨ ਆਤਮ ਦਾ ਸਰੂਪ ਹੈ। ਸੋ ਸਾਧ ਸੰਗਤ ਜੀ, ਇਹਨਾਂ ਤਿੰਨਾਂ ਦੇਹਾਂ ਤੋਂ ਪਰੇ ਪਰਮੇਸ਼ਰ ਦੀ ਜੋਤ ਦਾ ਅਨੁਭਵ ਕਰਨਾ ਤੁਰੀ ਅਵਸਥਾ ਹੈ। ਇਹ ਬੜਾ ਸੂਕਸ਼ਮ ਵਿਸ਼ਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਸਿੱਖ ਅਭੇਦ ਹੋ ਗਿਆ, ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸੂਖਮ ਰੂਪ ਹੋ ਗਏ।
ਅਥਵਾ ਇੱਕ ਦੇਹ ਸਿੰਘ ਜੀ ਧਾਰੀ,
ਹਾਂ ਅਥਵਾ ਇੱਕ ਦੇਹ ਜੋ 5 ਭੂਤਾਂ ਦਾ ਸਰੀਰ ਬਾਬਾ ਗੁਰਬਖਸ਼ ਸਿੰਘ ਜੀ ਨੇ ਧਾਰਨ ਕੀਤਾ ਸੀ, ਉਹ ਤਿਆਗ ਦਿੱਤਾ ਤੇ ਸੂਖਮ ਰੂਪ ਹੋ ਗਏ।
ਰਲਿਓ ਜਾਏ ਸ਼ਹੀਦਨ ਮਝਾਰੀ,
ਔਰ ਸ਼ਹੀਦਾਂ ਦਾ ਜੋ ਸੂਖਮ ਰੂਪ ਹੁੰਦਾ ਉਹਦੇ ਵਿਚ ਜਾ ਰਲੇ ਹਨ।
ਧੰਨ ਧੰਨ ਪੰਥ ਸਭੋ ਉਸ ਆਖੈ,
ਧੰਨ ਬਾਬਾ ਗੁਰਬਖਸ਼ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਸਾਰਾ ਪੰਥ ਕਹਿੰਦਾ ਹੈ, ਕਿਉਂਕਿ ਜਿਨ੍ਹਾਂ ਨੇ ਸਨਮੁਖ ਹੋ ਕੇ ਪੈਰ ਅੱਗੇ ਹੀ ਧਰੇ ਹਨ, ਪਿੱਛੇ ਨਹੀਂ ਕੀਤੇ, ਔਰ ਬੜੀ ਬਹਾਦਰੀ ਦੇ ਨਾਲ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡ ਖੇਤ। ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ। ਰਹਿੰਦੀ ਦੁਨੀਆ ਤੱਕ ਬਾਬਾ ਗੁਰਬਖਸ਼ ਸਿੰਘ ਜੀ ਦੀ ਜੈ ਜੈਕਾਰ ਹੋਵੇਗੀ।
ਮਾਤ ਪਿਤਾ ਸਭ ਧਨ ਉਸ ਭਾਖ ਹੈ।
ਐਸੇ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ਉਹ ਆਪ ਵੀ ਧਨ ਸਨ, ਉਹਨਾਂ ਦੇ ਮਾਤਾ ਪਿਤਾ ਵੀ ਧਨ ਸਨ। ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਉਹਨਾਂ ਦੇ ਮਾਤਾ ਪਿਤਾ ਵੀ ਧਨ ਹੋ ਗਏ ਜਿਨ੍ਹਾਂ ਨੇ ਇਹੋ ਜਿਹੇ ਸੂਰਬੀਰ ਬਹਾਦਰ ਯੋਧਿਆਂ ਨੂੰ ਜਨਮ ਦਿੱਤੇ ਹਨ।
ਸ਼ਹੀਦ ਗੰਜ ਤਹਿ ਸਿੰਘਨ ਬਣਵਾਇਓ।
ਉੱਥੇ ਖਾਲਸੇ ਪੰਥ ਨੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਦਾ ਗੁਰਦੁਆਰਾ ਸ਼ਹੀਦ ਗੰਜ ਬਣਾਇਆ ਹੈ। ਅੱਜ ਸਾਧ ਸੰਗਤ ਜਦੋਂ ਤਰਕ ਬਿਤਰਕ ਦਾ ਸਮਾਂ ਪ੍ਰਧਾਨ ਹੋ ਗਿਆ ਤੇ ਸਾਡੀ ਬੁੱਧੀ ਇੱਥੋਂ ਤੱਕ ਭ੍ਰਿਸ਼ਟ ਹੋ ਗਈ, ਕਹਿਣ ਲੱਗੇ ਸ਼ਹੀਦਾਂ ਦੇ ਗੁਰਦੁਆਰੇ ਨਹੀਂ ਚਾਹੀਦੇ। ਅਖਬਾਰਾਂ ਰਸਾਲਿਆਂ ਵਿੱਚ ਇੰਟਰਨੈਟ ਤੇ ਪ੍ਰਚਾਰ ਚੱਲ ਰਿਹਾ ਹੈ ਨਾਸਤਕ ਲੋਕਾਂ ਵੱਲੋਂ ਕਿ ਸ਼ਹੀਦਾਂ ਦੇ ਗੁਰਦੁਆਰੇ ਨਹੀਂ ਬਣਾਉਣੇ ਚਾਹੀਦੇ। ਗੁਰਦੁਆਰੇ ਤਾਂ ਕਹਿੰਦੇ ਗੁਰੂ ਦੇ ਹੁੰਦੇ ਹੈ, ਗੁਰਦੁਆਰਾ। ਦੇਖੋ ਤਰਕ ਦੇਣ ਵਾਲਿਆਂ ਦੀ ਕੋਈ ਹੱਦ ਨਹੀਂ, ਕਿੱਥੋਂ ਤੱਕ ਤਰਕ ਚਲੀ ਗਈ। ਪਰ ਖਾਲਸਾ ਜੀ, ਧਰਮ ਦੇ ਵਿੱਚ ਤਰਕ ਪ੍ਰਧਾਨ ਨਹੀਂ ਹੁੰਦੀ, ਭਾਵਨਾ ਪ੍ਰਧਾਨ ਹੁੰਦੀ ਹੈ। ਤਰਕ ਜਿਹੜੀ ਹੈ ਉਹ ਅਕਸਰ ਨਾਸਤਿਕਤਾ ਵੱਲ ਲੈ ਕੇ ਜਾਇਆ ਕਰਦੀ ਹੈ, ਔਰ ਬੰਦਾ ਹੌਲੇ 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 ਉਹ ਜ਼ਿਆਦਾ ਹੀ ਨਾਸਤਿਕ ਹੋ ਜਾਂਦਾ ਜਿਹੜਾ ਤਰਕ ਦੇ ਰਾਹ 'ਤੇ ਤੁਰ ਪੈਂਦਾ ਹੈ। ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਅੱਜ ਦੇ ਨਹੀਂ ਬਣ ਰਹੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦਾ ਅਸਥਾਨ ਸਭ ਤੋਂ ਪਹਿਲਾਂ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਣਵਾਇਆ, ਗੁਰਦੁਆਰਾ ਡੇਰਾ ਸਾਹਿਬ ਲਾਹੌਰ। 5ਵੇਂ ਪਾਤਸ਼ਾਹ ਜੀ ਨੇ ਆਪ ਉਸ ਅਸਥਾਨ ਦੀ ਆਰੰਭਤਾ ਕੀਤੀ, ਬਾਅਦ ਵਿੱਚ ਸ਼ੇਰੇ ਪੰਜਾਬ ਨੇ ਬਹੁਤ ਸੁੰਦਰ ਬਣਾ ਦਿੱਤਾ, ਪਰ ਉਹ ਯਾਦਗਾਰ ਪਹਿਲਾਂ ਗੁਰੂ ਸਾਹਿਬ ਜੀ ਕਾਇਮ ਸੀ। ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਸੀਸ ਜਦੋਂ ਆਨੰਦਪੁਰ ਸਾਹਿਬ ਆਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪਿਤਾ ਗੁਰਦੇਵ ਜੀ ਦਾ ਸਸਕਾਰ ਕਰਕੇ ਉਸ ਜਗ੍ਹਾ ਤੇ ਗੁਰਦੁਆਰਾ ਸੀਸਗੰਜ ਸਾਹਿਬ ਬਣਾਇਆ, ਔਰ ਉਸ ਅਸਥਾਨ ਦੀ ਮਾਨਤਾ ਜਿੰਨਾ ਚਿਰ 10ਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਚ ਰਹੇ ਸਭ ਤੋਂ ਜ਼ਿਆਦਾ ਉਸ ਅਸਥਾਨ ਦੀ ਪੂਜਾ ਸੰਭਾਲ ਹੁੰਦੀ ਰਹੀ। ਜਦੋਂ 6 ਔਰ 7 ਪੋਹ ਦੀ ਰਾਤ ਨੂੰ 1704 ਮਹਾਰਾਜ 10ਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗੇ ਤਾਂ ਉਸ ਵੇਲੇ ਸਾਰੇ ਖਾਲਸੇ ਨੂੰ ਮੁਖਾਤਬ ਹੋ ਕੇ ਬਚਨ ਕੀਤਾ ਸੀ, ਕੋਈ ਸਿੰਘ ਹੈ ਗੁਰੂ ਦਾ ਪਿਆਰਾ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਸੰਭਾਲ ਕਰੇ, ਇਹ ਸਾਡੇ ਪਿਤਾ ਜੀ ਦਾ ਸ਼ਹੀਦੀ ਅਸਥਾਨ ਹੈ, ਇਹਦੀ ਸੇਵਾ ਸੰਭਾਲ, ਦੀਵਾ ਜਗਾਉਣਾ, ਝਾੜੂ ਕਰਨਾ, ਸਫਾਈ ਕਰਨੀ, ਆਏ ਗਏ ਨੂੰ ਦੇਗ ਪ੍ਰਸ਼ਾਦ ਦੇਣਾ, ਲੰਗਰ ਛਕਾਉਣਾ, ਕੋਈ ਹੈ ਗੁਰੂ ਕਾ ਲਾਲ। ਭਾਵੇਂ 3 ਆਵਾਜ਼ਾਂ ਮਹਾਰਾਜ ਦਿੱਤੀਆਂ ਤੇ 3ਜੀ ਆਵਾਜ਼ ਤੇ ਬਾਬਾ ਗੁਰਬਖਸ਼ ਉਦਾਸੀਨ ਸਾਧੂ ਮਹਾਤਮਾ ਉਹਨਾਂ ਨੂੰ ਮਹਾਰਾਜ ਨੇ ਥਾਪੀ ਦੇ ਕੇ ਆਖਿਆ ਤੁਸੀਂ ਇਸ ਅਸਥਾਨ ਦੀ ਸੇਵਾ ਸੰਭਾਲ ਕਰੋ, ਉਹ ਕਰਦੇ ਰਹੇ। 10ਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਤੇ ਗੁਰੂ ਸਾਹਿਬ ਜੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਆਪ, ਸੀਸਗੰਜ ਸਾਹਿਬ ਤੋਂ ਬਾਅਦ ਵਿੱਚ ਬਾਬਾ ਬਘੇਰ ਸਿੰਘ ਜੀ ਨੇ ਪ੍ਰਗਟ ਕੀਤਾ, ਪਰ ਰਕਾਬਗੰਜ ਵਾਲੀ ਜਿਹੜੀ ਮਹਾਰਾਜ ਦੀ ਜਗ੍ਹਾ ਸੀ ਗੁਰੂ ਸਾਹਿਬ ਦਾ ਜਿੱਥੇ ਸੰਸਕਾਰ ਹੋਇਆ ਸੀ ਅੰਗੀਠਾ, ਉਹਨੂੰ 10ਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਤਿਆਰ ਕਰਵਾਇਆ। ਬਾਅਦ ਵਿੱਚ ਤੁਰਕਾਂ ਨੇ ਮਸੀਤ ਬਣਾ ਦਿੱਤੀ, ਫਿਰ ਬਾਬਾ ਬਘੇਲ ਸਿੰਘ ਜੀ ਨੇ ਉਹਨੂੰ ਦੁਬਾਰਾ ਗੁਰਦੁਆਰਾ ਰਕਾਬਗੰਜ ਬਣਾਇਆ। ਪਰ ਗੁਰੂ ਸਾਹਿਬ ਜੀ ਜੇ ਇਹ ਚੀਜ਼ਾਂ ਕਾਇਮ ਕਰ ਰਹੇ, ਇਹਦੇ ਦਾ ਮਤਲਬ ਹੈ ਕੋਈ ਵਿਸ਼ੇਸ਼ਤਾ ਹੈ। ਜਿਹੜੇ ਅੱਜ ਸਾਡੇ ਵਿੱਚ ਤਰਕਵਾਦੀ ਕਹਿੰਦੇ ਜੀ ਸ਼ਹੀਦਾਂ ਦੇ ਗੁਰਦੁਆਰੇ ਨਹੀਂ ਹੋਣੇ ਚਾਹੀਦੇ, ਉਹ ਪਤਾ ਨਹੀਂ ਕਿਹੜੀ ਗੁਰਮਤ ਲਈ ਫਿਰਦੇ ਹੈ। ਉਹ ਗੁਰਮਤ ਉਹਨਾਂ ਦੇ ਆਪਣੇ ਮਨ ਦੇ ਖਿਆਲਾਂ ਦੀ ਹੋ ਸਕਦੀ ਹੈ, ਗੁਰੂ ਦੀ ਨਹੀਂ ਹੈ, ਪੰਥਕ ਪਰੰਪਰਾ ਦੇ ਉਲਟ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਯਾਦਗਾਰ ਕਾਇਮ ਕੀਤੀ, ਔਰ ਜਿੱਥੇ ਜਿੱਥੇ ਸਿੰਘਾਂ ਸ਼ਹੀਦਾਂ ਦੇ ਪਤਾ ਲੱਗਦਾ ਰਿਹਾ ਇਤਿਹਾਸ ਦੇ ਵਿੱਚ ਵੀ ਇੱਥੇ ਕੋਈ ਸਿੰਘ ਸ਼ਹੀਦ ਹੋਇਆ, ਭਾਵੇਂ 1 ਸਿੰਘ ਹੀ ਹੋਇਆ ਹੋਵੇ, ਉੱਥੇ ਸ਼ਹੀਦ ਗੰਜ ਬਣੇ। ਲਾਹੌਰ ਦੇ ਵਿੱਚ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ, ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ, ਸ਼ਹੀਦ ਗੰਜ ਸਿੰਘਣੀਆਂ ਦਾ, ਦੇਖੋ ਖਾਲਸਾ ਜੀ ਕਿੰਨੇ ਅਸਥਾਨ ਸ਼ਹੀਦਗੰਜ ਹਨ। ਸੋ ਜਿੱਥੇ ਜਿੱਥੇ ਸਿੰਘਾਂ ਦੇ ਸ਼ਹੀਦਾਂ ਦੇ ਅਸਥਾਨ ਹਨ, ਉੱਥੇ ਸਤਿਕਾਰ ਨਾਲ ਉਸ ਗੁਰੂ ਘਰ ਨੂੰ ਬਣਾਉਣਾ, ਉਹਦੀ ਸੇਵਾ ਕਰਾਉਣੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਬਾਣੀ ਦਾ ਪ੍ਰਵਾਹ ਚਲਾਉਣਾ, ਦੇਗ ਲੰਗਰ ਚਲਾਉਣੀ, ਇਹ ਗੁਰੂ ਕੀ ਮਰਯਾਦਾ ਹੈ, ਪੰਥ ਦੀ ਪਰੰਪਰਾ ਹੈ। ਸੋ ਖਾਲਸੇ ਨੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦ ਗੰਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਬਣਾਇਆ ਹੈ।
ਸੁਖਣਾ ਸੁਖੈ ਤਿਸੈ ਬਰ ਆਇਓ,
ਔਰ ਜਿਹੜਾ ਉੱਥੇ ਕੋਈ ਅਰਦਾਸ ਕਰਦਾ ਹੈ, ਸੁਖਣਾ ਸੁਖਦਾ ਹੈ ਕੋਈ ਕਾਰਜ ਦੇ ਲਈ, ਸਾਧ ਸੰਗਤ ਜੀ ਠੀਕ ਹੈ ਕਿ ਕਿਸੇ ਅਵਸਥਾ ਵਿੱਚ ਜਾ ਕੇ ਗੁਰੂ ਕੇ ਸਿੱਖ ਦੀ ਕੋਈ ਮੰਗ ਨਹੀਂ ਰਹਿੰਦੀ, ਉਹ ਅਵਸਥਾ ਬੜੀ ਉੱਚੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਚਾਰ ਪਦਾਰਥ ਆਖੀਆਂ ਸਤਿਗੁਰ ਦੇ ਨਾ ਗੁਰਸਿੱਖ ਮੰਗੈ, ਗੁਰੂ ਦਿੰਦਾ ਸਿੱਖ ਮੰਗਦਾ ਨਹੀਂ, ਪਰ ਉਹ ਸਿੱਖ ਪੂਰਨ ਸਿੱਖ ਦੀ ਗੱਲ ਕੀਤੀ ਹੈ, ਤੁਰਿਆ ਪਦ ਦੇ ਅਧਿਕਾਰੀ ਦੀ, ਜਿਹੜਾ ਆਪਾ ਭਾਵ ਗਵਾ ਕੇ ਗੁਰੂ ਨਾਲ ਅਭੇਦ ਹੋਣਾ ਲੋੜਦਾ ਹੈ। ਜਗਿਆਸੂ ਗੁਰਸਿੱਖ, ਸਿੱਖ ਕਿੰਨੇ ਪ੍ਰਕਾਰ ਦੇ ਹਨ, ਸਿੱਖੀ ਪੰਜ ਪ੍ਰਕਾਰ ਦੀ ਹੈ। ਭਾਈ ਸੰਤੋਖ ਸਿੰਘ ਜੀ ਕਵੀਰਾਜ ਨੇ ਗੁਰਪ੍ਰਤਾਪ ਵਿੱਚ ਲਿਖਿਆ, ਗੁਰੂ ਸਾਹਿਬ ਨੇ ਪੰਜ ਪ੍ਰਕਾਰ ਦੀ ਸਿੱਖੀ ਦੱਸੀ ਹੈ। ਧੰਦੇ ਕੀ ਇੱਕ ਦੇਖਾ ਦੇਖੀ, ਫਿਰਸੀ ਤ੍ਰੈ ਸਿਦਕੀ ਅਵਰੇਖੀ, ਪੰਚਮ ਹੈ ਭਾਵ ਕੀ ਭਲੇ। ਇੱਕ ਧੰਦੇ ਦੀ ਸਿੱਖੀ ਹੈ, ਮਤਲਬ ਦੀ ਸਿੱਖੀ ਹੈ, ਧੰਦਾ ਨਹੀਂ ਕੰਮ ਨਹੀਂ ਚੱਲਦਾ, ਸਿੱਖਾਂ ਦਾ ਕਾਰੋਬਾਰ ਠੀਕ ਹੈ, ਨਾਲ ਰਲ ਜਾਓ ਸਿੱਖ ਬਣ ਜਾਓ, ਆਪਣਾ ਵੀ ਕੰਮ ਚੱਲ ਪਏਗਾ। ਦੂਜੀ ਦੇਖਾ ਦੇਖੀ ਦੀ ਹੈ, ਕੋਈ ਸਿੱਖ ਬਣਿਆ ਹੈ, ਉਹਨੂੰ ਬੜਾ ਲਾਭ ਹੋਇਆ, ਬੜੇ ਸੁੱਖ ਮਿਲ ਗਏ ਨੇ, ਆਪਾਂ ਵੀ ਸਿੱਖ ਬਣ ਜਾਈਏ, ਆਪਣਾ ਵੀ ਕੰਮ ਚੱਲ ਜਾਏਗਾ। ਤੀਜੀ ਹਿਰਸ ਦੀ ਹੈ, 40 ਦਿਨ ਝਾੜੂ ਮਾਰਾਂਗਾ, ਅਖੰਡ ਪਾਠ ਕਰਾਵਾਂਗਾ, ਕਾਕੇ ਦੀ ਕੁੜਮਾਈ ਹੋ ਜਾਵੇ, ਕੋਈ ਕਾਰੋਬਾਰ ਵਧੀਆ ਚੱਲ ਜਾਵੇ, ਦੁਕਾਨ ਵਧੀਆ ਚੱਲ ਜਾਵੇ, ਇਹ ਹਿਰਸ ਦੀ ਸਿੱਖੀ ਹੈ। ਚੌਥੀ ਸਿਦਕ ਦੀ ਹੈ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਪੰਜਵੀਂ ਪ੍ਰੇਮ ਦੀ ਹੈ, ਭਾਈ ਸਾਹਿਬ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਰਗੇ ਪ੍ਰੇਮੀ ਸਿੱਖ ਹਨ, ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ। ਸਾਰਿਆਂ ਦੀ ਅਵਸਥਾ ਭਾਈ ਦਇਆ ਸਿੰਘ ਵਾਲੀ ਨਹੀਂ ਬਣ ਸਕਦੀ, ਸਾਰਿਆਂ ਦੀ ਅਵਸਥਾ ਸਿਦਕੀ ਸਿੱਖਾਂ ਵਾਲੀ ਵੀ ਨਹੀਂ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਸਿਦਕੀ ਸਿੱਖ ਹੋਏ ਹਨ। ਤੇ ਸਾਧ ਸੰਗਤ ਜੀ, ਧੰਦੇ ਵਾਲੇ, ਦੇਖਾ ਦੇਖੀ ਵਾਲੇ, ਹਿਰਸੀ ਉਹ ਕਿੱਥੇ ਜਾਣਗੇ, ਉਹਨਾਂ ਨੇ ਵੀ ਇੱਥੇ ਹੀ ਆਉਣਾ ਹੈ, ਇੱਥੋਂ ਹੀ ਸਭ ਨੇ ਝੋਲੀਆਂ ਭਰਨੀਆਂ ਹਨ। ਮਾਣ ਮੰਗੋ, ਤਾਨ ਮੰਗੋ, ਧਨ ਲਕਸ਼ਮੀ ਸੁੱਤ ਦੇਹੋ, ਸੱਚੇ ਪਾਤਸ਼ਾਹ ਮੈਨੂੰ ਮਾਣ ਤਾਨ ਧਨ ਲਕਸ਼ਮੀ ਚਾਹੀਦਾ, ਮੈਂ ਤੇਰੇ ਕੋਲੋਂ ਮੰਗਣਾ ਹੈ। ਸੋ ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਤੇ ਜੋ ਕੋਈ ਅਰਦਾਸ ਕਰਦਾ ਹੈ, ਜੋ ਵੀ ਮੰਗ ਮੰਗਦਾ ਹੈ, ਪ੍ਰਤੱਖ ਹੋ ਕੇ ਸ਼ਹੀਦ ਸਿੰਘ ਕਾਰਜ ਅਰਦਾਸ ਕਰਦੇ ਹਨ।
ਐਸੀ ਕਲਾ ਉਸ ਜਗ੍ਹਾ ਹੋਈ,
ਉਸ ਜਗ੍ਹਾ ਤੇ ਐਸੀ ਕਲਾ ਹੈ। ਹੁਣ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਜਿਹੜੇ ਗੁਰਮੁਖ ਹਨ ਜਾਂ ਇਲਾਕੇ ਦੇ ਸਿੱਖ ਹਨ, ਸ਼ਹੀਦਾਂ ਸਿੰਘਾਂ ਦੇ ਜਿੰਨੇ ਅਸਥਾਨ, ਉੱਥੇ ਬਹੁਤ ਜ਼ਿਆਦਾ ਸੰਗਤਾਂ ਦੀਆਂ ਅਰਦਾਸਾਂ ਹੁੰਦੀਆਂ। ਸਭ ਤੋਂ ਵੱਡਾ ਅਸਥਾਨ ਸ਼ਹੀਦਾਂ ਦਾ ਬਾਬਾ ਦੀਪ ਸਿੰਘ ਜੀ ਵਾਲਾ। ਸਾਧ ਸੰਗਤ ਜੀ, ਸੰਗਤਾਂ ਨੂੰ ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ, ਜੇ ਕਿਸੇ ਦੀ ਮੰਗ ਪੂਰੀ ਹੁੰਦੀ ਹੈ ਤਾਂ ਹੀ ਕੋਈ ਆਉਂਦਾ ਹੈ, ਹੋਰ ਬਿਨਾਂ ਮਤਲਬ ਦੇ ਤਾਂ ਕੋਈ ਸੰਸਾਰ ਦੇ ਵਿੱਚ ਵਰਤਦਾ ਨਹੀਂ। ਇੰਨੀ ਦੁਨੀਆਂ ਆ ਰਹੀ ਹੈ ਗੁਰੂ ਰਾਮਦਾਸ ਦੇ ਦਰਬਾਰ ਚੋਂ, ਸਭ ਦੇ ਕਾਰਜ ਰਾਸ ਹੋ ਰਹੇ, ਤਾਂ ਹੀ ਦੁਨੀਆਂ ਆ ਰਹੀ ਹੈ। ਸੋ ਸ਼ਹੀਦਾਂ ਸਿੰਘਾਂ ਦੇ ਉਸ ਅਸਥਾਨ ਦੀ ਵੀ ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਐਸੀ ਕਲਾ ਹੈ, ਜੋ ਵੀ ਕੋਈ ਬਾਬਾ ਗੁਰਬਖਸ਼ ਸਿੰਘ ਜੀ ਦੇ ਦਰਬਾਰ ਚ ਅਰਦਾਸ ਕਰਦਾ ਹੈ ਪੂਰੀ ਹੁੰਦੀ ਹੈ।
ਭੂਤ ਦਰਸ ਤਹ ਰਹਿ ਨਾ ਕੋਈ,
ਕਿਸੇ ਪ੍ਰਕਾਰ ਦਾ ਕੋਈ ਆਦੀ ਵਿਆਦੀ ਉਪਾਧੀ, ਮਾਨਸਿਕ ਸਰੀਰਕ ਸਮਾਜਿਕ ਰੋਗ ਨਹੀਂ ਰਹਿੰਦਾ ਉੱਥੇ। ਭੂਤ ਪ੍ਰੇਤ ਜਿਨ ਬੈਤਾਲ ਕੋਈ ਨੇੜੇ ਨਹੀਂ ਆਉਂਦਾ, ਜਿਹੜਾ ਸ਼ਹੀਦਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਸਾਧ ਸੰਗਤ ਜੀ, ਭੂਤ ਤਾਂ ਅਸੀਂ ਅੱਜ ਕੱਲ ਆਪ ਹੀ ਬਣੇ ਹੋਏ ਹਾਂ, ਜਿਨ੍ਹਾਂ ਘਰਾਂ ਦੇ ਵਿੱਚ ਮਾੜੀਆਂ ਚੀਜ਼ਾਂ ਵੜਨਗੀਆਂ ਉੱਥੇ ਭੂਤ ਹੀ ਵਸਣਗੇ। ਕਬੀਰ, ਜਾ ਕਰ ਸਾਧਨਾ ਸੇਵੀਐ, ਹਰ ਕੀ ਪੂਜਾ ਨਾਹੇ, ਤੇ ਘਰ ਮਰ ਹੱਠ ਸਾਰ ਕੇ, ਭੂਤ ਬਸੈ ਤਿੰਨ ਮਾਹੇ। ਤੇ ਜੇ ਗੁਰੂ ਨਾਲ ਜੁੜਾਂਗੇ, ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਦੀ ਸੇਵਾ ਕਰਾਂਗੇ, ਬਾਣੀ ਪੜਾਂਗੇ, ਨਾਮ ਜਪਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਸ਼ੁਭ ਕਰਮ ਕਰਾਂਗੇ, ਤਾਂ ਫਿਰ ਇਹ ਚੀਜ਼ਾਂ ਨੇੜੇ ਨਹੀਂ ਆਉਂਦੀਆਂ। ਹਾਂਜੀ,
ਬਹੁਤ ਸਿੰਘ ਤਹਿ ਕੜਾਹੋ ਕਰਾਵੈ,
ਉੱਥੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਅਸਥਾਨ ਤੇ ਬਹੁਤ ਖਾਲਸਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਪਣ ਕਰਦਾ, ਅੱਜ ਤਾਈ ਕਰਦਾ ਆ ਰਿਹਾ ਤੇ ਰਹਿੰਦੀ ਦੁਨੀਆਂ ਤਾਈ ਕਰਦੇ ਰਹਿਣਗੇ।
ਮਨ ਇੱਛਤ ਸਭ ਹੀ ਫਲ ਪਾਵੈ,
ਔਰ ਮਨ ਇੱਛਤ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
ਆਗੈ ਸੁਣੋ ਔਰ ਪ੍ਰਸੰਗ,
ਹੁਣ ਕਵੀ ਭਾਈ ਰਤਨ ਸਿੰਘ ਜੀ ਸ਼ਹੀਦ ਸ਼ਹੀਦ ਲਿਖਦੇ ਅੱਗੇ ਹੋਰ ਪ੍ਰਸੰਗ ਵੀ ਸੁਣੋ।
ਪੜਤ ਸੁਣਤ ਚਿਤ ਲਾਗੈ ਰੰਗ,
ਕਿਉਂਕਿ ਇਹਨਾਂ ਪ੍ਰਸੰਗਾਂ ਨੂੰ ਸ਼ਹੀਦਾਂ ਸਿੰਘਾਂ ਦੇ ਮਹਾਨ ਸਾਕਿਆਂ ਨੂੰ ਪੜਨ ਤੇ ਸੁਣਨ ਨਾਲ ਸਿੱਖੀ ਦਾ ਰੰਗ ਲੱਗਦਾ ਹੈ, ਜਜ਼ਬਾ ਪ੍ਰਧਾਨ ਹੁੰਦਾ ਸਿੱਖੀ ਦਾ। ਹਾਂਜੀ,
ਜਬ ਸਤਿਗੁਰ ਬਚ ਸਿੰਘ ਲਏ ਮਨ,
ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸੱਚਖੰਡ ਗਏ, ਸ਼ਹੀਦਾਂ ਸਿੰਘਾਂ ਦੀ ਫੌਜ ਉਹਨਾਂ ਦੇ ਨਾਲ ਗਈ, ਦਸਵੇਂ ਪਾਤਸ਼ਾਹ ਨੇ ਜਾ ਕੇ ਫਤਿਹ ਗਜਾਈ ਤੇ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੰਗੋ, ਕੀ ਮੰਗਦੇ ਹੋ? ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇੱਕੋ ਹੀ ਮੰਗ ਹੈ ਕਿ ਅਬਦਾਲੀ ਨੂੰ ਨਰਕਾਂ ਚ ਭੇਜ ਦਿਓ, ਜੇ ਅਬਦਾਲੀ ਮਰ ਗਿਆ ਤੇ ਖਾਲਸੇ ਦੇ ਰਾਜ ਦਾ ਸਿੱਧਾ ਰਾਹ ਹੋ ਜਾਏਗਾ, ਪੱਧਰਾ ਹੋ ਜਾਏਗਾ, ਕਿਉਂਕਿ ਮੁਗਲਾਂ ਦੀ ਹੁਣ ਜੜ ਜਿਹੜੀ ਆ ਉਹ ਹਿੱਲ ਚੁੱਕੀ ਆ, ਮੁਗਲ ਦਿੱਲੀ ਚ ਰਹਿ ਗਏ ਆ, ਬਾਕੀ ਕਿਤੇ ਨਹੀਂ। ਅਬਦਾਲੀ ਜ਼ਰੂਰ ਆ ਕੇ ਖਾਲਸੇ ਨੂੰ ਤੰਗ ਕਰਦਾ ਹੈ, ਉਹਦਾ ਵੀ ਰਾਹ ਸਾਫ਼ ਕਰ ਦਿਓ। ਤੇ ਮਹਾਰਾਜ ਕਹਿੰਦੇ ਠੀਕ ਹੈ ਬਾਬਾ ਜੀ, ਥੋੜੇ ਦਿਨਾਂ ਨੂੰ ਨਰਕਾਂ ਨੂੰ ਭੇਜ ਦਿਆਂਗੇ, ਅਬਦਾਲੀ ਦਾ ਅੰਤ ਸਮਾਂ ਆ ਗਿਆ ਹੈ। ਇਹ ਬਚਨ ਜਦੋਂ ਸਤਿਗੁਰਾਂ ਨੇ ਮੰਨ ਲਏ,
ਤਦ ਹੀ ਭਇਓ ਖਾਲਸਾ ਧੰਨ,
ਸਾਰਾ ਖਾਲਸਾ ਧੰਨ ਧੰਨ ਕਰਨ ਲੱਗਾ, ਧੰਨ ਧੰਨ ਹੋ ਗਏ। ਪਰਉਪਕਾਰੀ ਸਿੱਖ ਸਨ ਸਾਧ ਸਿੰਘ ਜੀ, ਆਪਣੇ ਲਈ ਕੁਝ ਮੰਗਦੇ ਨਹੀਂ ਸਨ, ਬਾਬਾ ਗੁਰਬਖਸ਼ ਸਿੰਘ ਜੀ ਪੰਥ ਦੇ ਲਈ, ਆਪਣੇ ਲਈ ਨਹੀਂ ਮੰਗਿਆ, ਪੰਥ ਲਈ ਮੰਗਿਆ, ਪੰਥ ਦੀ ਚੜ੍ਹਦੀ ਕਲਾ ਹੋਵੇ, ਪੰਥ ਖਾਲਸੇ ਦਾ ਰਾਜ ਕਾਇਮ ਹੋਵੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦਾ, ਗੁਰੂ ਕਲਗੀਧਰ ਦਾ ਸੁਪਨਾ ਸਾਕਾਰ ਹੋਵੇ, ਉਹਦੇ ਲਈ ਮੰਗ ਮੰਗੀ ਹੈ।
ਦੋਹਰਾ ਗੁਰਬਖਸ਼ ਸਿੰਘ ਮਨ ਯਉ ਮਿਥੀ, ਅਬ ਰਹੀਐ ਸ਼ਹੀਦਨ ਪਾਸ,
ਮਨ ਵਿਚ ਬਾਬਾ ਗੁਰਬਖਸ਼ ਸਿੰਘ ਜੀ ਇਹ ਫੁਰਨਾ ਕਰ ਰਹੇ ਕਿ ਹੁਣ ਇੱਥੇ ਸ਼ਹੀਦਾਂ ਸਿੰਘਾਂ ਦੇ ਵਿਚ ਹੀ ਰਹਿਣਾ ਹੈ, ਮਹਾਰਾਜ ਦੀ ਦਸਵੇਂ ਪਾਤਸ਼ਾਹ ਦੇ ਦਰਬਾਰ ਸੱਚਖੰਡ ਚ ਰਹਿਣਾ ਹੈ, ਜਿੱਥੇ ਭਾਈ ਮਨੀ ਸਿੰਘ ਜੈਸੇ, ਬਾਬਾ ਜੀ ਬਾਬਾ ਦੀਪ ਸਿੰਘ ਜੈਸੇ, ਭਾਈ ਤਾਰੂ ਸਿੰਘ ਵਰਗੇ ਸ਼ਹੀਦ ਬੈਠੇ, ਇੱਥੇ ਰਹੀਏ ਆਪਾਂ ਵੀ।
ਠੰਡ ਭਇਓ ਕਰ ਜੋਰ ਢਿੱਗ, ਸਤਿਗੁਰ ਕਹੀ ਅਰਦਾਸ,
ਬਾਬਾ ਗੁਰਬਖਸ਼ ਸਿੰਘ ਜੀ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਖਲੋ ਗਏ ਤੇ ਉਹਨਾਂ ਨੇ ਬੇਨਤੀ ਕੀਤੀ, ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿਚ,
ਚਾਉ ਭਾਈ ਅੱਗੇ ਸਤਿਗੁਰ ਥੇ ਜਾਣੀ ਜਾਣ।
ਜਦੋਂ ਇਹ ਅਰਦਾਸ ਕਰਨ ਦੇ ਲਈ ਗੁਰਬਖਸ਼ ਸਿੰਘ ਜੀ ਖੜੇ ਹੋਏ ਤੇ ਜਾਣੀ ਜਾਣ ਸਤਿਗੁਰੂ ਜਾਣਦੇ ਦਿਲਾਂ ਦੀ ਵੀ ਕੀ ਚਾਹੁੰਦਾ ਹੈ ਗੁਰਬਖਸ਼ ਸਿੰਘ, ਕਿਉਂ ਅਰਦਾਸ ਕਰਨ ਲਈ ਖੜਾ ਹੋਇਆ, ਦੱਸਣ ਦੀ ਤਾਂ ਲੋੜ ਉੱਥੇ ਪੈਂਦੀ ਜਦ ਅਣਜਾਣ ਹੋਵੇ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚਾ ਅਰਦਾਸ। ਪਾਤਸ਼ਾਹ ਕਲਗੀਧਰ ਜਾਣੀ ਜਾਣ ਸਤਿਗੁਰੂ ਜੀ ਬਾਬਾ ਗੁਰਬਖਸ਼ ਸਿੰਘ ਜੀ ਦੇ ਮਨ ਦਾ ਫੁਰਨਾ ਜਾਣ ਗਏ,
ਹੋਏ ਕਿਰਪਾਲ ਗੁਰ ਕਹਿਓ ਬਖਾਣ,
ਕਿਰਪਾ ਦੇ ਘਰ ਚ ਆ ਕੇ ਦਸ਼ਮੇਸ਼ ਪਿਤਾ ਜੀ ਬੋਲੇ,
ਖੁਸ਼ੀ ਅਸਾਡੀ ਪ੍ਰਤ ਸਿੰਘਣ ਜਾਹੇ,
ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਜੀ ਸਮੂਹ ਖਾਲਸੇ ਤੇ ਸਾਡੀ ਖੁਸ਼ੀ ਹੈ, ਕਿਉਂਕਿ ਖਾਲਸਾ ਮੇਰਾ ਪੁੱਤਰ ਹੈ, ਖਾਲਸਾ ਮੇਰੀ ਜਾਨ ਹੈ, ਖਾਲਸਾ ਮੇਰਾ ਈਮਾਨ ਹੈ, ਖਾਲਸਾ ਹਮਾਰੀ ਸੋਜ, ਖਾਲਸਾ ਹਮਾਰੀ ਮੌਜ, ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ, ਖਾਲਸਾ ਹਮਾਰੀ ਸ਼ਾਨ, ਖਾਲਸਾ ਹਮਾਰੀ ਆਨ, ਖਾਲਸਾ ਹਮਾਰੀ ਜਾਨ ਭੋਗ ਮੋਖ ਦਾਨੀ ਹੈ, ਇਹ ਖਾਲਸਾ ਸਾਡਾ ਰੂਪ ਹੈ, ਸਿੰਘਾਂ ਤੋਂ ਅਸੀਂ ਕਿਸੇ ਤਰ੍ਹਾਂ ਵੀ ਬਾਹਰ ਨਹੀਂ ਹਾਂ।
ਜਨਮ ਧਾਰੋ ਮਦ ਪੰਥ ਨਿਜ ਜਾਏ,
ਜਦੋਂ ਗੁਰਬਖਸ਼ ਸਿੰਘ ਕੁਝ ਮੰਗਣ ਲੱਗਾ, ਕੀ ਮੰਗਣਾ ਚਾਹੁੰਦੇ ਸੀ ਗੁਰਬਖਸ਼ ਸਿੰਘ ਜੀ, ਕਿ ਮਹਾਰਾਜ ਹੁਣ ਮੈਨੂੰ ਇੱਥੇ ਹੀ ਸ਼ਹੀਦਾਂ ਦੇ ਵਿੱਚ ਹੀ ਸਦਾ ਲਈ ਰੱਖ ਲਓ ਸੱਚਖੰਡ ਵਿੱਚ ਹੀ, ਪਰ ਮਹਾਰਾਜ ਆਪ ਹੀ ਬੋਲ ਪਏ, ਕਹਿੰਦੇ ਗੁਰਬਖਸ਼ ਸਿੰਘ ਅਜੇ ਤੇਰੀ ਪੰਥ ਨੂੰ ਲੋੜ ਹੈ, ਅਜੇ ਤੈਨੂੰ ਸੰਸਾਰ ਵਿੱਚ ਇੱਕ ਵਾਰੀ ਜਾਣਾ ਪੈਣਾ, ਤੈਨੂੰ ਪੰਥ ਖਾਲਸੇ 'ਚ ਜਨਮ ਲੈ ਕੇ ਬਹੁਤ ਵੱਡੇ ਕਾਰਜ ਕਰਨੇ ਪੈਣੇ ਹਨ।
ਪਗ ਧਾਰ ਅੱਗੇ ਸ਼ਹੀਦੀ ਜਿਨ ਪਾਈ,
ਜਿਨ੍ਹਾਂ ਨੇ ਅੱਗੇ ਕਦਮ ਵਧਾ ਕੇ ਸ਼ਹੀਦੀ ਪਾਈ ਹੈ, ਉਹ ਸਾਡੇ ਸਨਮੁਖ ਸ਼ਹੀਦ, ਉਹਨਾਂ ਨੂੰ ਹੀ ਅਸੀਂ ਰਾਜ ਭਾਗ ਦੇਣਾ ਹੈ।
ਜਿੱਥੋਂ ਹਜ਼ਾਰ ਫੌਜਦਾਰ ਬਣਵਾਈ,
ਜਿੰਨੇ ਕਦਮ ਅੱਗੇ ਵੱਧ ਕੇ ਸਿੰਘ ਲੜਦੇ ਰਹੇ ਅਸੀਂ ਓਨੇ ਹਜ਼ਾਰ ਫੌਜਾਂ ਦਾ ਉਹਨਾਂ ਨੂੰ ਸੂਬੇਦਾਰ ਜਾਂ ਜਥੇਦਾਰ ਜਾਂ ਫੌਜਦਾਰ ਬਣਾਉਣਾ ਹੈ।
ਤੂੰ ਸਭ ਹਨ ਮੈਂ ਹੋ ਸਰਦਾਰ,
ਤੂੰ ਸਾਰਿਆਂ ਦਾ ਸਰਦਾਰ ਬਣਨਾ, ਤੂੰ ਸਾਰਿਆਂ ਦਾ ਸ਼੍ਰੋਮਣੀ ਬਣਨਾ ਹੈ।
ਭਇਓ ਸ਼ਹੀਦ ਜੋ ਗਿਲਜਨ ਮਾਰ,
ਗਿਲਜਿਆਂ ਨੂੰ ਮਾਰ ਕੇ ਤੂੰ ਸ਼ਹੀਦੀ ਪਾ ਕੇ ਸਾਡੇ ਕੋਲ ਆਇਆ ਹੈ, ਅਸੀਂ ਤੈਨੂੰ ਇੱਕ ਬਹੁਤ ਵੱਡੀ ਬਾਦਸ਼ਾਹਤ ਦੇਣੀ ਹੈ।
ਤਾਂ ਸਰਬ ਸ਼ਹੀਦਨ ਫੁਰਮਾਇਸ਼ ਕਰੀ,
ਕੋਲ ਖੜੇ ਜਿਹੜੇ ਸ਼ਹੀਦ ਸਨ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਉਹ ਬੋਲ ਪਏ। ਉਹਨਾਂ ਨੇ ਆਖਿਆ ਮਹਾਰਾਜ ਜੀ
ਹਜ਼ੂਰ ਕਹੀ ਇਨ ਸਿਰ ਪਰ ਧਰੀ।
ਕਲਗੀਧਰ ਪਿਤਾ ਜੀ ਆਪ ਜੀ ਨੇ ਕਿਹਾ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਮੰਨ ਲਿਆ, ਆਪ ਜੀ ਦਾ ਹੁਕਮ ਸਿਰ ਮੱਥੇ ਤੇ ਹੈ।
ਬਰਸ 12 ਇਹ ਰਹਿ ਹਜ਼ੂਰ,
ਪਰ ਇਹਨਾਂ ਦੀ ਇੱਛਾ ਹੈ ਕੁਝ ਸਮਾਂ ਇੱਥੇ ਸੱਚਖੰਡ ਚ ਰਹਿਣਾ ਚਾਹੁੰਦੇ ਤੁਹਾਡੇ ਚਰਨਾਂ ਵਿਚ। ਤੋ 12-15 ਸਾਲ ਇਹਨਾਂ ਨੂੰ ਆਪਣੇ ਕੋਲ ਰੱਖ ਲੋ।
ਧਾਰੈ ਪੰਥ ਜਾਏ ਜਨਮ ਜ਼ਰੂਰ,
ਜਦੋਂ ਤੁਹਾਡਾ ਹੁਕਮ ਹੋਏਗਾ ਪੰਥ ਵਿਚ ਜਾ ਕੇ ਦੁਬਾਰਾ ਜਨਮ ਲੈ ਲੈਣਗੇ। ਤੁਹਾਡਾ ਹੁਕਮ ਥੋੜਾ ਮੋੜਨਗੇ, ਪਰ ਥੋੜਾ ਸਮਾਂ ਤਾਂ ਅਜੇ ਇਹਨਾਂ ਦਾ ਜੀ ਕਰਦਾ ਹੈ ਇੱਥੇ ਰਹਿਣ ਨੂੰ, ਇੱਥੇ ਰਹਿਣ ਦਿਓ, ਫਿਰ ਇਹ ਪੰਥ ਵਿਚ ਜਾ ਕੇ ਜਨਮ ਲੈਣਗੇ।
ਹਜ਼ੂਰ ਪ੍ਰਥਮ ਜਿਨ ਕਹੀ ਪਾਤਸ਼ਾਹੀ,
ਹਾਂ ਜਿਵੇਂ ਮਹਾਰਾਜ ਆਪ ਜੀ ਨੇ ਕਿਹਾ ਹੈ ਖਾਲਸੇ ਨੂੰ ਪਾਤਸ਼ਾਹੀਆਂ ਦੇਣੀਆਂ ਨੇ, ਤਾਂ ਦੇਣੀਆਂ ਤਾਂ ਉਹਨਾਂ ਨੂੰ ਨੇ ਜਿਨ੍ਹਾਂ ਨੇ ਗੁਰੂ ਵਾਸਤੇ ਜਾਨਾਂ ਵਾਰੀਆਂ। ਪਿੱਛੇ ਬਚਨ ਆਇਆ ਨਾ, ਭਾਈ ਸੰਤ ਰਤਨ ਸਿੰਘ ਜੀ ਲਿਖਦੇ ਆ, ਜਦੋਂ ਸਤਿਗੁਰਾਂ ਨੇ ਰਾਜਿਆਂ ਨੂੰ ਰਵਾਲ ਸਰ ਇਕੱਠੇ ਹੋ ਕੇ ਪਹਾੜਾਂ ਦੇ ਵਿਚ ਮੀਟਿੰਗ ਸੱਦੀ ਤੇ ਕਿਹਾ ਵੀ ਤੁਹਾਨੂੰ ਹਿੰਦੁਸਤਾਨ ਦੀਆਂ ਬਾਦਸ਼ਾਹੀਆਂ ਲੈ ਦਈਏ, ਤਿਆਰ ਬਰ ਤਿਆਰ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕੇਸ ਰੱਖੋ, ਸ਼ਸਤਰਧਾਰੀ ਹੋਵੋ, ਛਤਰੀ ਧਰਮ ਚ ਪਰਪੱਕ ਹੋਵੋ, ਅਸੀਂ ਤੁਹਾਨੂੰ ਬਾਦਸ਼ਾਹੀ ਲੈ ਦਈਏ। ਰਾਜੇ ਉੱਥੇ ਕਾਂਪ ਖਾ ਗਏ, ਕੱਚੇ ਬਚਨ ਕਰ ਗਏ ਤੇ ਮਹਾਰਾਜ ਨੇ ਸੋਚਿਆ, ਉਹ ਬਚਨ ਭਾਈ ਰਤਨ ਸਿੰਘ ਜੀ ਲਿਖਦੇ ਹੈ, ਉਹ ਕਹਿੰਦੇ ਮਹਾਰਾਜ ਨੇ ਸੋਚਿਆ ਕਿਮ ਪੁੱਤ ਬਗਾਨੇ ਮੂੰਹ ਚੁਮਈਏ। ਬਗਾਨੇ ਪੁੱਤਰਾਂ ਦਾ ਮੂੰਹ ਚੁੰਮਣ ਦਾ ਕੋਈ ਫਾਇਦਾ ਨਹੀਂ, ਇਹਨਾਂ ਨੂੰ ਰਾਜ ਲੈ ਵੀ ਦਿਆਂਗੇ ਨਾ। ਇਹਨਾਂ ਨੇ ਆਖਣਾ ਅਸੀਂ ਤਾਂ ਪਹਿਲਾਂ ਹੀ ਰਾਜ ਸੀ, ਸਾਨੂੰ ਗੁਰੂ ਨੇ ਕੀ ਦਿੱਤਾ। ਇਹਨਾਂ ਦੇ ਅੰਦਰ ਹੰਕਾਰ ਹੈ, ਅਸੀਂ ਰਾਜ ਇਹਨਾਂ ਨੂੰ ਨਹੀਂ ਲੈ ਕੇ ਦੇਣਾ, ਅਸੀਂ ਰਾਜ ਉਹਨਾਂ ਨੂੰ ਲੈ ਕੇ ਦੇਣਾ ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਿਨ੍ਹਾਂ ਦੀ ਜਾਤ ਗੋਤ ਕੁੱਲ ਵਿੱਚ ਕੋਈ ਸਰਦਾਰ ਨਹੀਂ ਬਣਿਆ, ਮੈਂ ਉਹਨਾਂ ਨੂੰ ਸਰਦਾਰੀਆਂ ਦੇਣੀਆਂ। ਇਨ ਗਰੀਬ ਸਿੱਖਣ ਕੋ ਦਹਿੋਂ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਤੇ ਆਪਣੇ ਖਾਲਸੇ ਨੂੰ ਹੀ ਰਾਜ ਦੇਣਾ ਸੀਗਾ, ਜਿਨ੍ਹਾਂ ਨੇ ਘਾਲਣਾ ਘਾਲੀਆਂ ਸਨ। ਤੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸਿੰਘ ਕਹਿ ਰਹੇ ਨੇ, ਮਹਾਰਾਜ ਆਪ ਦਾ ਹੁਕਮ ਹੈ, ਰਾਜ ਤਾਂ ਸਾਨੂੰ ਕਰਨਾ ਪੈਣਾ ਹੈ, ਭਾਵੇਂ ਸਾਡਾ ਜੀ ਤਾਂ ਹੁਣ ਅਨੰਤ ਵਿੱਚ ਤੁਹਾਡੇ ਚਰਨਾਂ 'ਚ ਰਹਿਣ ਨੂੰ ਕਰਦਾ, ਹੁਣ ਰਾਜ ਦੀ ਇੱਛਾ ਨਹੀਂ ਹੈ, ਪਰ ਹੁਕਮ ਤਾਂ ਮੰਨਣਾ ਪੈਣਾ ਹੈ। ਹਾਂਜੀ,
ਉਹਨਾਂ ਉਮਰ ਅਬ ਪੁੰਚੀ ਨਾਹੀ,
ਜਿਨ੍ਹਾਂ ਨੂੰ ਆਪ ਜੀ ਨੇ ਪਾਤਸ਼ਾਹੀਆਂ ਦੇਣ ਦੇ ਬਚਨ ਕੀਤੇ ਹੈ, ਜੇ ਉਹਨਾਂ ਦੀ ਆਯੂ ਰਹਿੰਦੀ ਰਾਜ ਕਰਨ ਵਾਲੀ।
ਬਰਸ 12 ਤੇ ਬਾਅਦ ਇਹ ਜਾਏ,
ਹੁਣ ਮਹਾਰਾਜ ਉਹ ਕੁਝ ਸਿੰਘ ਰਾਜ ਕਰ ਰਹੇ ਨੇ, ਉਹਨਾਂ ਨੂੰ ਕਰ ਲੈਣ ਦੇ। ਉਹ ਮਿਸਲਾਂ ਵੱਲ ਇਸ਼ਾਰਾ ਹੈ ਵੀ ਜਿਹੜੇ ਸਿੰਘਾਂ ਨੇ ਮਿਸਲਾਂ ਵਾਲਿਆਂ ਨੇ ਜਿੰਨਾ ਕੁ ਘਾਲਣਾ ਘਾਲੀ, ਉਹਨਾਂ ਨੂੰ ਰਾਜ ਕਰ ਲੈਣ ਦਿਓ। ਫਿਰ 12 ਸਾਲ ਪਿੱਛੋਂ ਬਾਬਾ ਜੀ ਨੂੰ ਭੇਜ ਦਿਆ, ਜੇ
ਲੇਵਾਂਗੇ ਵੈ ਬਚ ਪੁੰਚਾਏ,
ਉਹ ਵੀ ਤੁਹਾਡੇ ਬਚਨਾਂ ਦਾ ਸੁਖ ਭੋਗ ਲੈਣ, ਤੇ ਫਿਰ ਇਹਨਾਂ ਦੀ ਵਾਰੀ ਆਵੇਗੀ।
ਦੋਹਰਾ ਸ੍ਰੀ ਸਤਿਗੁਰ ਗੱਲ ਮੰਨ ਲਈ, ਰਲ ਕਹੀ ਸ਼ਹੀਦਨ ਜੋਏ।
ਸ਼ਹੀਦਾਂ ਸਿੰਘਾਂ ਨੇ ਬੇਨਤੀ ਕੀਤੀ, ਉਹ ਬੇਨਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੰਨ ਲਈ। ਸ਼ਹੀਦਾਂ ਦੀ ਸਿਫਾਰਿਸ਼ ਮੰਨ ਕੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕੁਝ ਸਾਲਾਂ ਵਾਸਤੇ ਆਪਣੇ ਚਰਨਾਂ ਵਿਚ ਰਹਿਣ ਦੇ ਲਈ ਮਨਜੂਰੀ ਦੇ ਦਿੱਤੀ।
ਨਹਿ ਸਿੱਖਣ ਤੇ ਗੁਰ ਜੁਦੋ, ਗੁਰ ਤੇ ਨਹਿ ਸਿੱਖ ਜੋਏ।
ਭਾਈ ਸਾਹਿਬ ਲਿਖਦੇ ਗੁਰੂ ਸਿੱਖਾਂ ਤੋਂ ਵੱਖਰਾ ਨਹੀਂ ਤੇ ਸਿੱਖ ਗੁਰੂ ਤੋਂ ਵੱਖਰੇ ਨਹੀਂ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਇੱਕ ਰੂਪ ਹੀ ਹੋ ਜਾਂਦੇ ਆ, ਭੇਦ ਹੋ ਜਾਂਦੇ ਆਪੇ ਗੁਰ ਚੇਲਾ। ਹਾਂਜੀ,
ਚਾਉ ਪਈ ਸਤਿਗੁਰ ਬਚਨ ਸੋ ਮੰਨ ਲਏ।
ਸੋ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਦਾ ਬਚਨ ਨਹੀਂ ਮੋੜਦੇ, ਸ਼ਹੀਦਾਂ ਸਿੰਘਾਂ ਦਾ ਬਚਨ ਮੰਨ ਕੇ।
ਤਾਉ ਸਿੰਘਣ ਦਿਲ ਫੂਲਤ ਭਏ,
ਕਹਿੰਦੇ ਸਿੰਘ ਬੜੇ ਖੁਸ਼ ਹੋਏ ਵੀ ਸਾਡੀ ਬੇਨਤੀ ਮਹਾਰਾਜ ਨੇ ਮੰਨ ਕੇ ਸਾਨੂੰ ਕੁਝ ਸਮਾਂ ਆਪਣੇ ਚਰਨਾਂ 'ਚ ਰਹਿਣ ਦਾ ਮੌਕਾ ਦਿੱਤਾ ਹੈ।
ਹੁਣ ਗੁਰਬਖਸ਼ ਸਿੰਘ ਬਚਨ ਉਚਾਰਾ।
ਫਿਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਹਨ,
ਹਮਰੋ ਹੁਕਮ ਕਬ ਮੰਨੈ ਪੰਥ ਸਾਰਾ।
ਇਹ ਸੱਚੇ ਪਾਤਸ਼ਾਹ ਆਪ ਜੀ ਕਹਿੰਦੇ ਹੋ ਵੀ ਤੈਨੂੰ ਸਾਰੇ ਪੰਥ ਦਾ ਸਰਦਾਰ ਬਣਾਉਣਾ, ਪਰ ਮਹਾਰਾਜ ਮੇਰਾ ਹੁਕਮ ਸਾਰਾ ਪੰਥ ਕਿੱਥੇ ਮੰਨਦਾ, ਪੰਥ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਪੰਥ ਤਾਂ ਬੇਪਰਵਾਹ ਹੈ। ਤੇ ਮੇਰਾ ਹੁਕਮ ਕਿੱਥੇ ਮੰਨਣਗੇ, ਕਿੱਥੇ ਮੇਰਾ ਕਹਿਣਾ ਮੰਨਣਗੇ ਸਿੰਘ?
ਤਾਂ ਸਤਿਗੁਰ ਅਤ ਕਿਰਪਾ ਕਰੀ।
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਥਾਪੀ ਦੇ ਕੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਤੇ ਕਿਰਪਾ ਕਰ ਦਿੱਤੀ।
ਤੁਮ ਮੈਂ ਕਲਾ ਨਿਜੈ ਮਮ ਧਰੀ।
ਕਹਿਣ ਲੱਗੇ ਗੁਰਬਖਸ਼ ਸਿੰਘ, ਅਸੀਂ ਆਪਣੀ ਕਲਾ ਦੇ ਕੇ ਭੇਜਾਂਗੇ ਨਾ, ਤੇਰਾ ਵਚਨ ਨਹੀਂ ਮੰਨਣਗੇ, ਸਾਡਾ ਵਚਨ ਵਰਤੇਗਾ ਤੇਰੀ ਰਸਨਾ ਤੋਂ, ਜੋ ਤੂੰ ਕਹੇਗਾ ਸਭ ਨੂੰ ਮੰਨਣਾ ਪਏਗਾ।
ਜਾਓ ਹੰਨੇ ਹੰਨੇ ਕੀਏ ਤੇ ਪਾਤਸ਼ਾਹ,
ਹੰਨੇ ਹੰਨੇ ਪਾਤਸ਼ਾਹ ਬਣਾਏ ਸਨ ਸਿੰਘ।
ਤੂੰ ਉਨ ਸ਼ਾਹਨ ਕੇ ਸਿਰ ਸ਼ਾਹ,
ਉਹਨਾਂ ਬਾਦਸ਼ਾਹਾਂ ਦਾ ਬਾਦਸ਼ਾਹ, ਸ਼ਾਹਾਂ ਦਾ ਸ਼ਾਹ ਹੋਵੇਗਾ। ਸਿੰਘ ਵੀ ਬਾਦਸ਼ਾਹੀਆਂ ਕਰ ਰਹੇ ਨੇ, ਪਰ ਤੂੰ ਉਹਨਾਂ ਤੋਂ ਵੱਡਾ ਬਣੇਗਾ।
ਤੋ ਅੱਗੇ ਸਭ ਦੀਨੇ ਡਾਰ,
ਸਭ ਤੇਰੇ ਅੱਗੇ ਝੁਕ ਜਾਣਗੇ, ਸਭ ਤੇਰੇ ਅੱਗੇ ਆਪਣਾ ਸਮਰਪਣ ਕਰ ਦੇਣਗੇ, ਆਪਣਾ ਆਪ ਉਹ ਤੇਰੇ ਪ੍ਰਭਾਵ ਥੱਲੇ ਆ ਜਾਣਗੇ।
ਤੋਹੇ ਸੋ ਲੜੈ ਸੋ ਜਾਵੇ ਹਾਰ,
ਜਿਹੜਾ ਤੇਰੇ ਨਾਲ ਅੜੇਗਾ ਸੋ ਝੜ ਜਾਏਗਾ, ਜਿਹੜਾ ਤੇਰੇ ਨਾਲ ਲੜੇਗਾ ਉਹਦੀ ਹਾਰ ਹੋ ਜਾਏਗੀ, ਤੇਰੀ ਕਿਸੇ ਮੈਦਾਨ ਚ ਹਾਰ ਨਹੀਂ ਹੋਵੇਗੀ। ਹਾਂਜੀ,
ਦੋਹਰਾ ਜਿੱਤ ਵੱਲ ਦ੍ਰਿਸ਼ਟ ਸੋ ਤੂੰ ਧਰੈ ਉਸ ਕੋ ਹੋਏ ਵਿਨਾਸ਼।
ਜਿੱਧਰ ਤੇਰੀ ਅੱਖ ਉੱਠੇਗੀ ਉਧਰ ਤੇਰੀ ਫਤਿਹ ਹੋਵੇਗੀ ਤੇ ਦੁਸ਼ਮਣ ਦਾ ਨਾਸ ਹੋ ਜਾਏਗਾ।
ਲੜੈ ਅੜੈ ਆਕੀ ਭਵੈ ਹਾਰ ਆਵੈ ਤੁਹ ਪਾਸ,
ਜਿਹੜਾ ਲੜੇਗਾ ਅੱਗੋਂ ਆਕੀ ਹੋਏਗਾ, ਹਾਰ ਕੇ ਤੇਰੇ ਚਰਨਾਂ ਚ ਗੋਡੇ ਟੇਕ ਦੇਵੇਗਾ, ਸ਼ਸਤਰ ਸੁੱਟ ਦੇਵੇਗਾ, ਤੇਰੇ ਅੱਗੇ ਸਮਰਪਣ ਕਰ ਦੇਵੇਗਾ ਸਾਰਾ ਕੁਝ।
ਜਾਓ ਪਈ ਤਾਉ ਸਤਿਗੁਰ ਸਿੰਘ ਬਚਨ ਉਚਾਰਾ।
ਤਾਂ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ,
ਧਰਾਂ ਜਨਮ ਮੈਂ ਕਿਹੇ ਘਰ ਬਾਰਾ।
ਸੱਚੇ ਪਾਤਸ਼ਾਹ, ਮੈਂ ਕਿਹੜੀ ਕੁਲ ਵਿਚ ਜਾ ਕੇ ਜਨਮ ਲਵਾਂ, ਕਿੱਥੇ ਮੈਨੂੰ ਭੇਜੋਗੇ, ਕਿਹੜੇ ਘਰ ਵਿਚ ਮੇਰਾ ਜਨਮ ਹੋਵੇਗਾ?
ਸਤਿਗੁਰ ਕਹਿਓ ਜੋ ਹੋਏ ਨਰ ਸੂਰਾ।
ਮਹਾਰਾਜ ਕਹਿਣ ਲੱਗੇ, ਤੇਰਾ ਜਨਮ ਉਸ ਘਰ ਚ ਹੋਵੇਗਾ, ਉਸ ਖਾਨਦਾਨ ਚ ਹੋਵੇਗਾ ਜਿਹੜਾ ਸਿੱਖੀ ਚ ਪੂਰਾ ਹੋਵੇਗਾ ਔਰ ਬਚਨ ਦਾ ਸੂਰਾ ਹੋਵੇਗਾ, ਕੋਈ ਬਹਾਦਰ ਯੋਧਿਆਂ ਦੇ ਪਰਿਵਾਰ ਵਿਚ ਤੇਰਾ ਜਨਮ ਹੋਵੇਗਾ।
ਲਰ ਗਿਲ ਜਨ ਸੋ ਹੋਏ ਨਾ ਪੂਰਾ,
ਜਿਹਨੇ ਕਦੀ ਅਬਦਾਲੀ ਦੀ ਈਨ ਨਾ ਮੰਨੀ ਹੋਵੇ, ਜਿਹਨੇ ਕਦੀ ਗਿਰਜਿਆਂ ਦੇ ਅੱਗੇ ਹਥਿਆਰ ਨਾ ਸੁੱਟੇ ਹੋਣ, ਜਿਹਨੇ ਕਦੀ ਸਿੱਖੀ ਨੂੰ ਵੱਟਾ ਨਾ ਲਾਇਆ ਹੋਵੇ, ਇਹੋ ਜੇ ਸੂਰ ਵੀਰ ਯੋਧਿਆਂ ਦੇ ਘਰ ਤੇਰਾ ਜਨਮ ਹੋਵੇਗਾ।
ਜਿਸੈ ਸ਼ਾਹ ਦੀ ਪੰਥ ਸਭ ਭਰੈ,
ਜਿਹਦੀ ਸ਼ਾਹੀ ਸਾਰਾ ਪੰਥ ਭਰੇਗਾ, ਵੀ ਇਹ ਪੱਕਾ ਸਿੱਖ ਹੈ, ਗੁਰੂ ਕਾ ਲਾਲ ਬਹਾਦਰ ਯੋਧਾ ਹੈ, ਉਹਦੇ ਘਰ ਤੈਨੂੰ ਭੇਜਾਂਗੇ।
ਜੋ ਦੁਸ਼ਟਨ ਸੋ ਜੁਦੋ ਨਾ ਟਰੈ,
ਜਿਹੜਾ ਦੁਸ਼ਟਾਂ ਨਾਲ ਯੁੱਧ ਕਰਨ ਨੂੰ ਪਿੱਛੇ ਨਾ ਹਟਦਾ ਹੋਵੇ, ਕਦੀ ਵੀ ਜਿਹਦੇ ਮਨ ਵਿਚ ਵੈਰੀ ਨੂੰ ਵੇਖ ਕੇ ਕੋਈ ਸੰਕੋਚ ਨਾ ਆਈ ਹੋਵੇ, ਵੀ ਅਸੀਂ ਘਾਟਿਆ ਦੁਸ਼ਮਣ ਜ਼ਿਆਦਾ ਹੈ, ਏਦਾਂ ਦਾ ਖਿਆਲ ਨਾ ਆਇਆ ਹੋਵੇ, ਐਸੇ ਮਰਦ ਦਲੇਰ ਦੇ ਘਰ ਤੇਰਾ ਜਨਮ ਹੋਵੇਗਾ।
ਜੇ ਪੰਥ ਹਿਤ ਸਰੀਰ ਕਹਿਲਾਇਆ,
ਜਿਹਨੇ ਖਾਲਸੇ ਪੰਥ ਦੀ ਆਨ ਸ਼ਾਨ ਦੇ ਵਾਸਤੇ ਆਪਣਾ ਸਰੀਰ ਡਾਇਆ ਹੋਵੇਗਾ, ਲਾਇਆ ਹੋਵੇਗਾ।
ਜਿਨ ਪੰਥ ਹਿਤ ਪਰ ਸਵਾਰਥ ਕਮਾਇਆ,
ਜਿਹਨੇ ਪੰਥ ਲਈ ਘਾਲਣਾ ਘਾਲੀ ਹੋਵੇਗੀ, ਉਹਦੇ ਘਰ ਗੁਰਬਖਸ਼ ਸਿੰਘ ਜੀ ਤੇਰਾ ਜਨਮ ਹੋਵੇਗਾ।
ਜੋ ਸਤਿਗੁਰ ਪੁੱਛ ਲਏ ਮੁਰੀਦ,
ਉਸ ਵੇਲੇ ਜਿਹੜੇ ਮਹਾਰਾਜ ਦੇ ਕੋਲ ਸਿੰਘ ਖੜੇ ਸਨ, ਉਹਨਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਬੁਲਾ ਕੇ ਪੁੱਛਿਆ,
ਕੱਲੂ ਘਾਰੇ ਜੋ ਭਏ ਸ਼ਹੀਦ,
5 ਫਰਵਰੀ 1762 ਨੂੰ ਸ਼ਹੀਦ ਹੋ ਕੇ ਸੱਚਖੰਡ ਗਏ ਸਨ, ਉਹਨਾਂ ਨੂੰ ਬੁਲਾ ਕੇ ਦਸਵੇਂ ਪਾਤਸ਼ਾਹ ਪੁੱਛਦੇ ਹੈ,
ਸਭ ਹਿੰਨ ਨਾਮ ਚੜ੍ਹਤ ਸਿੰਘ ਕੋ ਲਇਓ,
ਦੱਸੋ ਤੁਹਾਡੇ ਨਿਗਾਹ ਵਿਚ ਸਭ ਤੋਂ ਵੱਡਾ ਯੋਧਾ ਕਿਹੜਾ ਹੈ ਜਿਹਦੇ ਘਰ ਗੁਰਬਖਸ਼ ਸਿੰਘ ਨੂੰ ਭੇਜੀਏ? ਤਾਂ ਸਾਰਿਆਂ ਨੇ ਆਖਿਆ, ਜੀ ਚੜ੍ਹਤ ਸਿੰਘ ਬੜਾ ਸੂਰਮਾ ਹੈ, ਚੜ੍ਹਤ ਸਿੰਘ ਬੜੀ ਚੜ੍ਹਦੀ ਕਲਾ ਦਾ ਸਿੰਘ ਹੈ, ਜੱਬੀ ਤਪੀ ਹੱਟੀ ਤਪੀ ਸੂਰਬੀਰ ਬਰਿਆਮ ਹੈ, ਗੁਰੂ ਖਾਲਸੇ ਪੰਥ ਦੀ ਸ਼ਾਨ ਹੈ, ਉਹਦੇ ਘਰ ਬਾਬਾ ਜੀ ਨੂੰ ਭੇਜ ਦਿਓ।
ਸਤਿਗੁਰ ਬਚਨ ਉਸੇ ਘਰ ਦਇਓ।
ਮਹਾਰਾਜ ਕਹਿਣ ਲੱਗੇ, ਠੀਕ ਹੈ, ਗੁਰਬਖਸ਼ ਸਿੰਘ ਦੇ ਗੁਰਬਖਸ਼ ਸਿੰਘ ਜੀ ਤੇਰਾ ਜਨਮ ਚੜ੍ਹਤ ਸਿੰਘ ਦੀ ਕੁਲ ਵਿਚ ਹੋਵੇਗਾ।
ਸਹੀ 1822 ਸਾਲ,
1822 ਬਿਕਰਮੀ ਨੂੰ ਤੇ 1765 ਨੂੰ ਇਹ ਘਟਨਾ ਹੋਈ ਸੀ, ਬਾਬਾ ਜੀ ਦੀ ਸ਼ਹੀਦੀ ਹੋਈ ਸੀ।
ਬੀਤੇ ਬਿਕਰਮ ਸਾਲ ਨਿਰਪਾਲ,
ਬਿਕਰਮੀ ਰਾਜੇ ਦੇ ਇਹ ਸਾਲ 1822 ਦੀ ਘਟਨਾ ਹੈ।
ਰਤਨ ਸਿੰਘ ਯਾਉ ਸਾਖੀ ਕਹੀ,
ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਆਪਣੇ ਪਿਤਾ ਜੀ ਰਾਏ ਸਿੰਘ ਜੀ, ਨਾਨਾ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਆਪਣੀ ਮਾਤਾ ਤੇ ਹੋਰ ਬਜੁਰਗਾਂ ਤੋਂ ਜੋ ਬਚਨ ਸੁਣੇ ਨੇ ਉਹ ਲਿਖੇ ਹਨ।
ਕਿਛ ਸੁਣ ਕੇ ਕਿਛ ਅਨੁਭਵ ਲਹੀ,
ਕੁਝ ਸੁਣ ਕੇ ਕੁਝ ਅਨੁਭਵ ਕੀਤਾ ਹੈ, ਕਿਉਂਕਿ ਸਤਸੰਗ ਜੀ ਅਨੁਭਵ ਜਿਹੜਾ ਹੈ ਨਾ ਬੜੀ ਵੱਡੀ ਚੀਜ਼ ਹੈ, ਕੁਝ ਬਚਨ ਬਜੁਰਗਾਂ ਤੋਂ ਸੁਣੇ ਨੇ, ਕੁਝ ਅਨੁਭਵ ਕੀਤਾ ਹੈ। ਇਸ਼ਾਰਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲ। ਬਾਬਾ ਗੁਰਬਖਸ਼ ਸਿੰਘ ਜੀ ਹੀ ਸ਼ੇਰੇ ਪੰਜਾਬ ਬਣ ਕੇ ਆਏ। ਕਲਗੀਧਰ ਨੇ ਤਾਕਤਾਂ ਦਿੱਤੀਆਂ ਸਾਰੀਆਂ ਮਿਸਲਾਂ। ਸਭ ਤੋਂ ਵੱਡੀ ਸਮੱਸਿਆ ਸੀ ਮਿਸਲਾਂ ਨੂੰ ਮਨਾਉਣਾ ਬੜਾ ਔਖਾ ਸੀਗਾ ਇੱਕ ਝੰਡੇ ਥੱਲੇ। ਕਈਆਂ ਨੂੰ ਪਿਆਰ ਨਾਲ, ਕਈਆਂ ਨੂੰ ਡੰਡੇ ਨਾਲ, ਕਿਸੇ ਤਰੀਕੇ ਨਾਲ ਵੀ ਹੋਇਆ। ਬੜੀ ਮੁਸ਼ਕਲ ਜੱਦੋ ਜਹਿਦ ਨਾਲ ਉਹਨਾਂ ਨੂੰ ਕਾਬੂ ਕੀਤਾ। ਪਰ ਇਹ ਕਲਗੀਧਰ ਦੀ ਕਿਰਪਾ ਸੀ ਵੀ ਅੜਿਆ ਨਹੀਂ ਕੋਈ ਸਾਹਮਣੇ। ਬਾਬਾ ਸਾਹਿਬ ਸਿੰਘ ਜੀ ਬੇਦੀ, ਬਾਬਾ ਅਕਾਲੀ ਫੂਲਾ ਸਿੰਘ ਜੀ ਅਤੇ ਹੋਰ ਵੱਡੇ ਵੱਡੇ ਬਜ਼ੁਰਗਾਂ ਦੀ ਆਸ਼ੀਰਵਾਦ ਨਾਲ ਰਹੀ। ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਦੁਨੀਆਂ 'ਚ ਸਭ ਤੋਂ ਸੁੰਦਰ ਨਜ਼ਰ ਆਵੇ ਇਹ ਸ਼ੇਰੇ ਪੰਜਾਬ ਹੀ ਕਰ ਗਿਆ ਹੈ। ਸਾਧ ਸੰਗਤ ਜੀ, ਅੱਜ ਗੱਲਾਂ ਕਰਨ ਵਾਲੇ ਜਿਹੜੇ ਪੰਥ ਦੇ ਵਿਰੋਧੀ ਹਨ, ਪੰਥ ਦੇ ਵਿੱਚ ਵੜ ਕੇ ਜੜ੍ਹਾਂ ਨੂੰ ਦਾਤਰੀ ਫੇਰਦੇ ਹਨ, ਜਿੱਥੇ ਗੁਰਬਾਣੀ ਦੇ ਉੱਤੇ ਕਿੰਤੂ ਕਰਦੇ, ਪੰਥਕ ਪਰੰਪਰਾਵਾਂ ਨੂੰ ਖੇਰੂ ਖੇਰੂ ਕਰਦੇ, ਲੀਰੋ ਲੀਰ ਕਰਦੇ ਹੈ, ਜਥੇਬੰਦੀਆਂ ਨੂੰ ਆਪਸ ਵਿੱਚ ਪਾੜਦੇ ਹੈ, ਉੱਥੇ ਉਹ ਸਾਧ ਸੰਗਤ ਜੀ ਸਾਡੇ ਮਹਾਨ ਯੋਧਿਆਂ ਨੂੰ ਵੀ, ਸ਼ੇਰੇ ਪੰਜਾਬ ਵਰਗੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਦਾਗੀ ਕਰਨ ਦੇ ਵਾਸਤੇ ਬਹੁਤ ਕੂੜ ਪ੍ਰਚਾਰ ਕਰਦੇ। ਅਸੀਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਖਾਲਸਾ ਪੰਥ ਦੀ ਸ਼ਾਨ ਸੀ ਸ਼ੇਰੇ ਪੰਜਾਬ। ਅੱਜ ਵੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ 'ਤੇ ਜਦੋਂ ਜਾ ਕੇ ਪੜ੍ਹੀਦਾ ਹੈ ਕਿਵੇਂ ਲਿਖਿਆ ਹੋਇਆ, ਸਤਿਗੁਰੂ ਰਾਮਦਾਸ ਜੀ ਨੇ ਆਪਣੇ ਪਰਮ ਸੇਵਕ ਸਿੱਖ ਜਾਣ ਕਰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਤੋਂ ਸੇਵਾ ਕਰਾਈ। ਆਪਣਾ ਹੰਕਾਰ ਨਹੀਂ ਵੀ ਮੈਂ ਸੇਵਾ ਕਰਾਈ, ਕਿ ਸਤਿਗੁਰੂ ਜੀ ਨੇ ਸੇਵਾ ਲਈ ਹੈ ਨਿਮਰਤਾ ਦੇ ਕੋਲ। ਐਸੇ ਉਹ ਆਤਮਾ ਗੁਰਬਾਣੀ 'ਚ ਰੰਗੇ ਹੋਏ, ਉਹਨਾਂ ਬਾਰੇ ਇੱਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਲੋਕ ਕਰਦੇ ਹਨ ਇਹ ਸੋਭਾ ਨਹੀਂ ਦਿੰਦੀ। ਸਾਡਾ ਇੱਕੋ ਇੱਕ ਤਾਂ ਬਾਦਸ਼ਾਹ ਹੋਇਆ ਜਿਹਦੇ ਨਾਲ ਸਾਡੀ ਸ਼ਾਨ ਕਾਇਮ ਹੋਈ ਹੈ, ਨਹੀਂ ਤਾਂ ਸਾਨੂੰ ਕੌਣ ਪੁੱਛਦਾ ਸੀਗਾ। ਅਸੀਂ ਪੰਜਾਬ ਦੇ ਵਿੱਚ ਹੀ ਬਸ ਰੁਲ ਕੇ ਰਹਿ ਜਾਣਾ ਸੀ। ਉਸ ਮਹਾਂਬਲੀ ਦੀ ਤੇਗ ਦੀ ਧਾਂਗ ਕਾਬਲ ਤੱਕ ਪਈ, ਅਫਗਾਨਿਸਤਾਨ ਤੱਕ ਪਈ, ਔਰ ਇਟਲੀ ਅਤੇ ਫਰਾਂਸ ਦੀਆਂ ਸਰਕਾਰਾਂ ਨੇ ਲਿਖ ਕੇ ਭੇਜਿਆ ਵੀ ਖਾਲਸੇ ਵਰਗੀ ਸਰਕਾਰ ਕੋਈ ਨਹੀਂ। ਸੋ ਦੁਨੀਆਂ ਵਿੱਚ ਪ੍ਰਸਿੱਧ ਹੋ ਗਏ, ਇਸ ਸੰਸਾਰ ਵਿੱਚ ਅਸੀਂ ਆ ਗਏ। ਇਹ ਉਹ ਸ਼ੇਰੇ ਪੰਜਾਬ ਨੂੰ 10ਵੇਂ ਪਾਤਸ਼ਾਹ ਦਾ ਥਾਪੜਾ ਸੀਗਾ, ਮਹਾਰਾਜ ਦੀਆਂ ਬਖਸ਼ਿਸ਼ਾਂ ਸਨ। ਉਹ ਬਚਨ ਭਾਈ ਰਤਨ ਸਿੰਘ ਜੀ ਲਿਖ ਰਹੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ। ਹਾਂਜੀ।
ਦੋਹਰਾ ਸਿਮਰਤ ਸ਼ਾਸਤਰ ਵੇਦ ਸਭ ਇਹ ਕੰਚਨ ਕੇ ਚੇਰ।
ਭਾਈ ਸਾਹਿਬ ਜੀ ਕਹਿੰਦੇ ਸਿਮਰਤੀਆਂ, ਵੇਦ, ਪੁਰਾਣ, ਸ਼ਾਸਤਰ, ਦੁਨੀਆਂ ਦੀਆਂ ਜਿੰਨੀਆਂ ਕਿਤਾਬਾਂ ਨੇ ਮਾਇਆ ਦੇ ਅਧੀਨ ਨੇ, ਸੋਨੇ ਦੇ ਕੰਚਨ ਦੇ ਚੇਲੇ ਹਨ। ਕਿਉਂ? ਕੋਈ ਵੀ ਕਿਤਾਬ ਲਿਖਣੀ ਹੋਵੇ ਉਹਦੇ ਉੱਤੇ ਮਾਇਆ ਵੀ ਖਰਚ ਹੁੰਦੀ ਹੈ, ਲੇਖਕ ਨੂੰ ਵੀ ਦੇਣੀ ਪੈਂਦੀ ਹੈ, ਛਪਵਾਉਣ ਵਾਲੇ ਦਾ ਵੀ ਖਰਚਾ ਹੁੰਦਾ, ਜਿਲਦ ਦੇ ਉੱਤੇ ਵੀ ਖਰਚ ਹੁੰਦਾ, ਕਾਗਜ਼ ਤੇ ਵੀ ਹੁੰਦਾ, ਸਿਆਹੀ ਤੇ ਵੀ ਹੁੰਦਾ, ਤੇ ਕਈ ਪ੍ਰਕਾਰ ਨਾਲ ਮਾਇਆ ਦਾ ਹੀ ਜਾਲ ਹੁੰਦਾ ਸਾਰਾ। ਬਹੁਤ ਲੰਮੀ ਵਿਆਖਿਆ ਕਰਨ ਦੀ ਨਹੀਂ, ਸੰਖੇਪ ਗੱਲ ਸਮਝ ਲਓ। ਸਿਮਰਤ ਵੇਦ ਪੁਰਾਣ ਸਭ ਇਹ ਕੰਚਨ ਕੇ ਚੇਰ, ਇਹ ਮਾਇਆ ਦੇ ਅਧੀਨ ਤ੍ਰੈਗੁਣੀ ਮਾਇਆ ਦਾ ਵਰਤਾਰਾ ਹੈ। ਹਾਂਜੀ, ਅਗਲੀ ਪੰਕਤੀ ਪੜ੍ਹੋ।
ਅਨੁਭਵ ਪਾਰਸ ਕੀ ਕਣੀ ਤਾਂ ਮੈਂ ਲੱਖ ਸੁਮੇਰ।
ਅਨੁਭਵ ਜਿਹੜਾ ਹੈ, ਅਨੁਭਵ ਪਾਰਸ ਦੀ ਕਣੀ ਹੈ, ਉਹਦੇ ਵਿੱਚ ਲੱਖਾਂ ਸੁਮੇਰ ਪਰਬਤ ਵਰਸਦੇ ਹਨ, ਸੋਨੇ ਦੇ ਬਣ ਜਾਂਦੇ ਹਨ। ਕਿਵੇਂ? ਜਿੰਨੇ ਗ੍ਰੰਥ ਲਿਖੇ ਜਾਂਦੇ ਅਨੁਭਵ ਚੋਂ ਨਿਕਲਦੇ ਹਨ। ਇਹ ਦੱਸੋ, ਅਨੁਭਵ ਪਹਿਲੇ ਹੁੰਦਾ ਕਿ ਗ੍ਰੰਥ ਪਹਿਲੇ ਹੁੰਦਾ? ਪਹਿਲੇ ਕੀ ਹੁੰਦਾ? ਅਨੁਭਵ। ਗ੍ਰੰਥ ਬਾਅਦ 'ਚ ਲਿਖਿਆ ਜਾਂਦਾ। ਸੋ ਭਾਈ ਸਾਹਿਬ ਜੀ ਨੂੰ ਅਨੁਭਵ ਹੋਇਆ ਹੈ। ਉਹ ਕਹਿੰਦੇ ਅਨੁਭਵ ਮੈਨੂੰ ਹੋਇਆ ਕਿ ਕਲਗੀਆਂ ਵਾਲੇ ਦੀ ਕਿਰਪਾ, ਬਾਬਾ ਗੁਰਬਖਸ਼ ਸਿੰਘ ਜੀ ਮੁੜ ਕੇ ਸ਼ੇਰੇ ਪੰਜਾਬ ਬਣ ਕੇ ਆਏ ਹਨ, ਕਿਉਂਕਿ 6 ਪ੍ਰਮਾਣ ਮੰਨੇ ਗਏ ਹਨ, ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਅਨੁਪਲਬਧੀ ਪ੍ਰਮਾਣ। ਇਸੇ ਤਰ੍ਹਾਂ ਸਾਧ ਸੰਗਤ ਜੀ ਹੁੰਦਾ ਅਨੁਭਵ ਪ੍ਰਮਾਣ। ਕਹਿੰਦੇ ਕੀ ਪ੍ਰਮਾਣ ਹੈ? ਭਾਈ ਰਤਨ ਸਿੰਘ ਕਹਿੰਦੇ ਮੇਰਾ ਅਨੁਭਵ ਹੈ, ਬਸ। ਇੱਥੇ ਅਨੁਭਵ ਦੇ ਅੱਗੇ ਕੋਈ ਚੀਜ਼ ਨਹੀਂ, ਅਨੁਭਵ ਸਭ ਤੋਂ ਸ਼੍ਰੋਮਣੀ ਹੈ। ਸੋ ਅਨੁਭਵ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਦੀ ਰੂਹ ਨੂੰ 10ਵੇਂ ਪਾਤਸ਼ਾਹ ਥਾਪੀ ਦੇ ਕੇ ਭੇਜਿਆ, ਉਹਨਾਂ ਨੇ ਖਾਲਸੇ ਦੇ ਝੰਡੇ ਝੁਲਾ ਦਿੱਤੇ। ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਲਾੜੇ ਵਾਲੇ ਮਹਾਂਪੁਰਸ਼, ਉਹ ਬਚਨ ਕਥਾ 'ਚ ਕਈ ਵਾਰੀ ਦੱਸਿਆ ਕਰਦੇ ਸੀ ਕਿ 1780 'ਚ ਮਹਾਰਾਜ ਨੇ 2 ਹੀਰੇ ਭੇਜੇ ਸਨ ਕਲਗੀਧਰ ਪਾਤਸ਼ਾਹ ਨੇ ਆਪਣੇ ਖਜ਼ਾਨੇ 'ਚੋਂ। 2 ਮਹਾਨ ਰੂਹਾਂ ਭੇਜੀਆਂ, ਇੱਕ ਤਾਂ ਭੇਜਿਆ ਕਲਮ ਦੇ ਕੇ, ਇੱਕ ਨੂੰ ਭੇਜਿਆ ਕਿਰਪਾਨ ਦੇ ਕੇ। ਕਿਰਪਾਨ ਦੇ ਕੇ ਭੇਜਿਆ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਨੂੰ, ਅਤੇ ਕਲਮ ਦੇ ਕੇ ਭੇਜਿਆ ਕਵੀ ਰਾਜ ਭਾਈ ਸਾਹਿਬ ਸੰਤੋਖ ਸਿੰਘ ਸਾਹਿਬ ਜੀ ਨੂੰ। ਇਹਨਾਂ ਦੋਵਾਂ ਨੇ ਸਿੱਖੀ ਦੇ ਮਹਿਲ ਦੀਆਂ ਬੁਲੰਦੀਆਂ ਉੱਚੀਆਂ ਕੀਤੀਆਂ, ਉਹਨਾਂ ਨੇ ਕਲਮ ਨਾਲ ਕੀਤੀਆਂ। ਭਾਈ ਸਾਹਿਬ ਨੇ ਅੱਜ ਜਿੰਨਾ ਮਰਜ਼ੀ ਆਲੋਚਨਾ ਕਰੀ ਜਾਂਦੇ ਹੈ, ਨਾਲੇ ਤੇ ਸਾਧ ਸੰਗਤ ਜੀ ਕਿਸੇ ਕੋਲੋਂ ਉਧਾਰ ਲੈਣਾ ਤੇ ਨਾਲੇ ਉਹਦੀ ਨਿੰਦਾ ਕਰਨੀ। ਜਿੰਨੀਆਂ ਦੁਨੀਆਂ ਦੇ ਅੱਜ ਦਸਮ ਪਾਤਸ਼ਾਹ ਤੱਕ ਗੁਰੂਆਂ ਦੀ ਕਥਾ ਸਾਰੀ ਗੁਰਪ੍ਰਤਾਪ ਸੂਰ ਚੋਂ ਨਕਲ ਕਰਦੇ, ਉਥੋਂ ਪੜ੍ਹਦੇ ਆ, ਫਿਰ ਕੁੱਛੜ ਬਹਿ ਕੇ ਦਾੜੀ ਪੁੱਟਦੇ ਆ, ਕਹੇ ਜੀ ਦੁੱਧ ਵਿਚ ਮੱਖੀ ਮਿਲੀ ਹੋਈ ਹੈ। ਮੱਖੀ ਇਹਨਾਂ ਦੀ ਅੱਖ ਚ ਪਈ, ਦੁੱਧ ਚ ਕੋਈ ਨਹੀਂ ਹੈ। ਦੁੱਧ ਠੀਕ ਹੈ, ਅੱਖਾਂ ਖਰਾਬ ਹੋ ਗਈਆਂ ਸਾਡੀਆਂ ਖਾਲਸਾ ਜੀ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਰਾਜ ਦਾ ਦੇਣ ਨਹੀਂ ਦੇ ਸਕਦੇ, ਇੱਕ ਛੋਟੀ ਜਿਹੀ ਕਿਤਾਬ ਲਿਖਦੇ ਤੇ ਰਿਆਲਿਟੀ ਪੋਤਰੇ ਪੜਪੋਤਰਿਆਂ ਤੇ ਲਿਖਾ ਲੈਂਦੇ ਵੀ ਸਾਨੂੰ ਮਿਲਣੀ ਚਾਹੀਦੀ ਪੋਤਿਆਂ ਨੂੰ, ਕਿਤਾਬ ਚ ਹੁੰਦਾ ਵੀ ਕੱਖ ਨਹੀਂ। ਪਰ ਭਾਈ ਸਾਹਿਬ ਜੀ ਨੇ ਏਡਾ ਵੱਡਾ ਮਹਾਨ ਗ੍ਰੰਥ ਲਿਖ ਕੇ ਤੇ ਕਲਗੀਧਰ ਪਾਤਸ਼ਾਹ ਦੇ ਪੰਥ ਨੂੰ ਸਮਰਪਿਤ ਕਰਕੇ ਆਖਿਆ ਸੀ ਕਿ ਮੈਨੂੰ ਸਿਰਫ ਸਿੱਖੀ ਚਾਹੀਦੀ ਹੈ, ਹੋਰ ਕੁਛ ਨਹੀਂ ਚਾਹੀਦਾ। ਸੋ ਐਸੇ ਮਹਾਂਪੁਰਸ਼ਾਂ ਦੀ ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਆ ਵੀ ਇਹ ਦਰਗਾਹ ਤੋਂ ਆਉਂਦੀਆਂ ਰੂਹਾਂ, ਇੱਕ ਸ਼ੇਰੇ ਪੰਜਾਬ ਤੇ ਇੱਕ ਭਾਈ ਸੰਤੋਖ ਸਿੰਘ। ਉਹਨੇ ਤੇਗ ਦੇ ਨਾਲ ਸ਼ੇਰੇ ਪੰਜਾਬ ਨੇ ਖਾਲਸੇ ਦਾ ਬੋਲਬਾਲਾ ਕੀਤਾ, ਸੰਤੋਖ ਸਿੰਘ ਨੇ ਕਲਮ ਨਾਲ ਕੀਤਾ। ਤੇ ਭਾਈ ਰਤਨ ਸਿੰਘ ਦੀ ਵੀ ਕੋਈ ਘੱਟ ਘਾਲਣਾ ਨਹੀਂ ਹੈ। ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਮੇਰਾ ਜੀ ਕਰਦਾ ਮੈਂ ਹੱਥ ਚੁੰਮ ਲਵਾਂ ਉਹ ਸਰਦਾਰ ਦੇ ਜਿਹਨੇ ਪੰਥ ਪ੍ਰਕਾਸ਼ ਲਿਖਿਆ। ਜੇ ਕਿਤੇ ਇਹ ਗ੍ਰੰਥ ਨਾਲ ਲਿਖਿਆ ਹੁੰਦਾ ਖਾਲਸਾ ਜੀ, ਅੱਜ ਸਾਡੇ ਕੋਲ 18ਵੀਂ ਸਦੀ ਦਾ ਇਤਿਹਾਸ ਹੋਰ ਕੋਈ ਨਹੀਂ ਸੀ, ਕਿਤੋਂ ਵੀ ਨਹੀਂ ਸੀ। ਸੋ ਇਹ ਇਹਨਾਂ ਮਹਾਨ ਸ਼ਹੀਦਾਂ ਦੀਆਂ ਘਾਲਣਾ ਜਿਨ੍ਹਾਂ ਨੇ ਸਾਨੂੰ ਇੱਥੇ ਪਹੁੰਚਾਇਆ ਹੈ, ਅਸੀਂ ਯਾਦ ਰੱਖਿਆ ਕਰੀਏ, ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ। ਕੱਲ ਦੇ ਦੀਵਾਨ ਚ ਦਾਸ ਨੇ ਜਿੰਨੀ ਕੁ ਸੇਵਾ ਹੋ ਸਕੀ ਇਹਦੀ ਸਮਾਪਤੀ ਕਰ ਦੇਣੀ ਹੈ। ਅੱਗੇ ਗਿਆਨੀ ਜੀ ਆ ਚੁੱਕੇ ਆ, ਉਹ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ। ਦਾਸ ਆਪਣੇ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਸੇਵਾ ਕੀ ਕਰ ਸਕਿਆ, ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੰਗਤਾਂ ਤੋਂ ਮੰਗਦਾ ਹੈ। ਇਤਨੇ